ਕਰੀਏ ਮੈਂ ਦੋਨੋਂ।
ਪੰਥਕ ਐਫਐਮ ਦੇ ਸੁਰਤਿਆਂ ਨਾਲ ਪੰਥਕ ਵਿਦਵਾਨਾਂ ਦੀ ਸਾਂਝ ਦੀ ਇਸ ਲੜੀ ਦੀ ਆਰੰਭਤਾ ਅਸੀਂ ਪ੍ਰਸਿੱਧ ਪੰਥਕ ਵਿਦਵਾਨ ਡਾਕਟਰ ਜਸਵੀਰ ਸਿੰਘ ਸਾਬਰ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੇ ਰੂਪ ਵਿੱਚ ਕਰ ਰਹੇ ਹਾਂ। ਮੈਂ ਡਾਕਟਰ ਜਸਵੀਰ ਸਿੰਘ ਸਾਬਰ ਦਾ ਪੰਥਕ ਦੇ ਸਰੋਤਿਆਂ ਨੂੰ ਪਰਚੇ ਦੇਣਾ ਚਾਹਾਂਗਾ। ਆਪ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਧਰਮ ਅਧਿਐਨ ਵਿਭਾਗ ਦੇ HOD ਦੇ ਤੌਰ 'ਤੇ ਰਿਟਾਇਰ ਹੋਏ ਹਨ ਅਤੇ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਖੇਤਰ ਦੇ ਡਾਇਰੈਕਟਰ ਹਨ। ਸੋ ਡਾਕਟਰ ਸਾਹਿਬ ਫਤਿਹ ਦੀ ਸਾਂਝ ਕਰਨਗੇ ਪੰਥਕ ਦੇ ਸਰੋਤਿਆਂ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡਾਕਟਰ ਸਾਹਿਬ, ਆਪ ਜੀ ਧਰਮ ਅਧਿਐਨ ਦੇ ਖੇਤਰ ਨਾਲ ਪਿਛਲੇ ਕਿਤਨੇ ਕੁ ਸਾਲਾਂ ਤੋਂ ਜੁੜੇ ਹੋਏ?
ਲਗਭਗ ਜੀ 40 ਸਾਲ ਹੋ ਚੱਲੇ ਨੇ ਮੈਨੂੰ ਇਸ ਖੇਤਰ ਵਿੱਚ ਸੇਵਾ ਕਰਦਿਆਂ। ਅਤੇ ਇਸ ਖੇਤਰ ਸੇਵਾ ਕਰਦਿਆਂ ਮੈਂ ਜਿੱਥੇ ਸਿੱਖ ਧਰਮ ਅਧਿਐਨ ਦਾ, ਸਿੱਖ ਗੁਰਬਾਣੀ ਦਾ, ਗੁਰਬਾਣੀ ਇਤਿਹਾਸ ਦਾ, ਸਿਧਾਂਤਾਂ ਦਾ, ਸਿੱਖ ਸੱਭਿਆਚਾਰ ਦਾ ਅਧਿਐਨ ਕੀਤਾ, ਉੱਥੇ ਨਾਲ ਹੀ ਮੈਂ ਯਤਨ ਕੀਤਾ ਕਿ ਸੰਸਾਰ ਦੇ ਜਿਹੜੇ ਪ੍ਰਸਿੱਧ ਧਰਮ ਨੇ ਉਹਨਾਂ ਬਾਰੇ ਵੀ ਜਾਣਕਾਰੀ ਹਾਸਲ ਕਰਦਿਆਂ ਹੋਇਆਂ ਆਪਣੇ ਸਿੱਖ ਧਰਮ ਨੂੰ ਉਹਨਾਂ ਦੇ ਪ੍ਰਸੰਗ ਵਿੱਚ ਇਹ ਕਿੱਥੇ ਮਤਲਬ ਫਿੱਟ ਬੈਠਦਾ, ਉੱਥੇ ਮਤਲਬ ਕਿ ਉਸ ਦ੍ਰਿਸ਼ਟੀ 'ਤੇ ਨੂੰ ਸਮਝਣ ਦਾ ਅਤੇ ਸਮਝਾਉਣ ਦਾ ਯਤਨ ਕੀਤਾ।
ਡਾਕਟਰ ਸਾਹਿਬ, ਜੀਵਨ ਵਿੱਚ ਕੈਰੀਅਰ ਨੂੰ ਚੂਜ਼ ਕਰਨ ਵੇਲੇ ਅੱਜ ਕੱਲ੍ਹ ਨਿਸ਼ਚਿਤ ਤੌਰ 'ਤੇ ਹੋਰ ਬਹੁਤ ਸਾਰੀ ਫੈਕਲਟੀਜ਼ ਦੇ ਆਪਸ਼ਨ ਹੋਣਗੇ, ਲੇਕਿਨ ਧਰਮ ਅਧਿਐਨ ਨੂੰ ਹੀ ਆਪ ਜੀ ਨੇ ਕਿਉਂ ਆਪਣੀ ਲਾਈਫ ਦਾ ਐਜ਼ ਏ ਪ੍ਰੋਫੈਸ਼ਨ ਵੀ ਚੂਜ਼ ਕਰਨ ਦੀ?
ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਇੱਕ ਧਾਰਨਾ ਹੈ ਕਿ ਬੰਦੇ ਦੇ ਹੱਥ ਵਾਸ ਸਭ ਕੁਛ ਹੈ, ਉਹ ਆਪਣੀ ਮਰਜ਼ੀ ਨਾਲ ਆਪਣਾ ਪ੍ਰੋਫੈਸ਼ਨ ਚੂਜ਼ ਕਰ ਸਕਦਾ, ਮੈਂ ਇਸ ਗੱਲ ਨਾਲ ਬਹੁਤ ਅਸਹਿਮਤ ਨਹੀਂ, ਕਿਉਂਕਿ ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਹੈ ਕਿ ਆਪਨ ਕੀ ਆ ਕਛੁ ਨਾ ਹੋਏ, ਕਰਹਿ ਰਾਮ ਹੋਏ ਹੈ ਸੋਏ। ਇਹ ਵੀ ਇੱਕ ਬੜੀ ਅਜੀਬ ਜਿਹੀ ਦਾਸਤਾਂ ਹੈ। ਮੇਰੇ ਸਵਰਗੀ ਪਿਤਾ ਜੀ ਦੀ ਬੜੀ ਖਾਹਿਸ਼ ਸੀ ਕਿ ਮੈਂ ਡਾਕਟਰ ਬਣਾ, ਮੈਂ FSC ਦਾਖਲਾ ਵੀ ਲਿਆ, ਲੇਕਿਨ ਹਾਲਾਤ ਐਸੇ ਬਣ ਗਏ, ਚਾਅ ਦੇ ਵਿੱਚ ਹੀ NDE ਦਾ ਇਗਜ਼ਾਮ ਦਿੱਤਾ, ਆਰਮੀ ਚਲਾ ਗਿਆ, ਉੱਥੇ ਫੌਜ 'ਚ ਚਲੇ ਗਏ ਚੰਗੀ ਪੁਜੀਸ਼ਨ ਲਈ, ਪਰ ਅਕਾਲ ਪੁਰਖ ਨੂੰ ਹੋਰ ਮਨਜ਼ੂਰ ਸੀ। ਉਹਨੇ ਕਿਹਾ ਵੀ ਇਹ ਕੰਮ ਤੇਰੇ ਵਾਸਤਾ ਨਹੀਂ, ਤੇਰੇ ਲਈ ਫਬਦਾ ਨਹੀਂ, ਮੈਂ ਤਾਂ ਤੇਰੇ ਕੋਲ ਹੋਰ ਕੰਮ ਲੈਣਾ। ਘਰ ਆਏ, ਛੁੱਟੀ 'ਤੇ ਸੀ ਅਤੇ ਘਰ ਆਉਂਦੇ ਪੰਜਾਬੀ ਸੂਤ ਦਾ ਮੋਰਚਾ ਲੱਗਿਆ ਹੋਇਆ ਸੀ। ਸਾਨੂੰ ਘਰ ਦੇ ਵਿੱਚ ਸਾਡੇ ਸਵਰਗੀ ਪਿਤਾ ਨੇ ਇੱਕ ਬੜੀ ਅਨਮੋਲ ਦਾਤ ਬਖਸ਼ੀ ਹੋਈ ਹੈ ਸਾਡੇ ਸਾਰੇ ਬੱਚਿਆਂ ਨੂੰ ਕਿ ਅਸੀਂ ਸਾਰੇ ਗੁਰਬਾਣੀ ਕੀਰਤਨ ਨਾਲ ਜ਼ਰੂਰ ਜੁੜੇ ਹੋਏ ਹਾਂ। ਸੋ ਉਸ ਵੇਲੇ ਜਦੋਂ ਕਿ ਮੈਨੂੰ ਪੰਜਾਬੀ ਦਾ ਇੱਕ ਸ਼ਬਦ ਬੋਲਣਾ ਨਹੀਂ ਸੀ ਆਉਂਦਾ ਫੌਜ 'ਚ ਹੋਣ ਕਰਕੇ, ਪਰ ਗੁਰਬਾਣੀ ਕੀਰਤਨ ਨਾਲ ਮੈਂ ਉਸੇ ਤਰ੍ਹਾਂ ਤਨੋ ਮਨ ਨੂੰ ਜੁੜਿਆ ਹੋਇਆ ਸੀ। ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੀਰਤਨ ਕੀਤਾ, ਪਰ ਕੀਰਤਨ ਕਰਨ ਦਾ ਜਿਸ ਥੱਲੇ ਸੀ ਉਤਰੇ ਤਾਂ ਪੁਲਿਸ ਨੇ ਜਿੰਨੀ ਸੰਗਤ ਉਸਰੇ ਗੁਰਦੁਆਰੇ 'ਚ ਗਈ ਹੋਈ ਸੀ ਸਾਰਿਆਂ ਨੂੰ ਪੰਜਾਬੀ ਸੂਬੇ ਦੇ ਸੰਬੰਧ ਵਿੱਚ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰ ਲਿਆ ਤਾਂ ਉੱਥੇ ਜੇਲ੍ਹ ਦੇ ਵਿੱਚ ਮੇਰੀ ਮੁਲਾਕਾਤ ਉੱਥੇ ਸੰਤ ਚੰਦ ਸਿੰਘ ਲੌਂਗੋਵਾਲ ਨਾਲ ਵੀ ਹੋਈ, ਬਾਕੀ ਵੀ ਲੀਡਰ ਨਾਲ ਹੁੰਦੀ ਰਹੀ। ਜੇਲ੍ਹ ਵਿੱਚ ਵੀ ਮੈਂ ਤਕਰੀਬਨ ਕੀਰਤਨ ਕਰਦਾ ਹੁੰਦਾ ਸੀ ਅਤੇ ਕੀਰਤਨ ਦੇ ਤੌਰ 'ਤੇ ਮੇਰੀ ਇੱਕ ਉੱਥੇ ਮੈਨੂੰ ਪਿਆਰ ਮਿਲਦਾ ਸੀ। ਬਚਪਨ 'ਚ ਸੀ, ਬਿਲਕੁਲ ਜਵਾਨੀ ਦਾ ਇੱਕ ਸਮਾਂ ਸੀਗਾ, ਸੰਨ 60 ਦੇ ਵਿੱਚ ਮੈਂ ਹਾਰਡਲੀ 18-19 ਸਾਲ ਦਾ ਸੀ। ਤਾਂ ਉਸ ਤੋਂ ਬਾਅਦ ਜਿਸ ਅਸੀਂ ਬਾਹਰ ਆਏ ਹਾਂ ਜੇਲ੍ਹ 'ਤੇ ਰਿਹਾਅ ਹੋ ਕੇ, ਤਾਂ ਫਿਰ ਮੈਨੂੰ ਇਹ ਲੱਗਿਆ ਕਿ ਜਿੰਨਾ ਪਿਆਰ ਮੈਨੂੰ ਗੁਰਬਾਣੀ ਕੀਰਤਨ ਦੇ ਰਿਹਾ ਉਨਾ ਸ਼ਾਇਦ ਮਤਲਬ ਕਿ ਮੈਨੂੰ ਵਪਾਰ 'ਚੋਂ ਨਹੀਂ ਮਿਲ ਰਿਹਾ ਨਾ ਫੌਜ 'ਚੋਂ ਮਿਲ ਰਿਹਾ। ਸੋ ਫੌਜ ਦੀ ਨੌਕਰੀ ਤਾਂ ਜੇਲ੍ਹ 'ਚ ਜਾਣ ਕਰਕੇ ਛੁੱਟ ਗਈ ਸੀਗੀ, ਅਤੇ ਬਾਹਰ ਆਉਂਦੇ ਹੀ ਫਿਰ ਮਨ 'ਚ ਇਹ ਲੱਗਣ ਲੱਗ ਗਏ ਕਿ ਇਸ ਜਿਹੜਾ ਗੁਰਬਾਣੀ ਸਾਹਿਤ ਹੈ, ਗੁਰਬਾਣੀ ਸਿਧਾਂਤ ਨੇ, ਗੁਰਬਾਣੀ ਕੀਰਤਨ ਹੈ, ਇਹਦੇ ਨਾਲ ਮਤਲਬ ਕਿ ਮਨ ਨੂੰ ਜੋੜਿਆ ਜਾਵੇ। ਸੋ ਉਸ ਵੇਲੇ ਮੇਰੇ ਮਤਲਬ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਮੇਰਾ ਸੰਤ ਫਤਿਹ ਸਿੰਘ ਨਾਲ ਮੇਲ ਹੋ ਗਿਆ। ਉਹਨਾਂ ਨਾਲ ਮੇਲ ਹੋਣ ਦਾ ਕਾਰਨ ਵੀ ਸਭ ਤੋਂ ਵੱਡਾ ਕੀਰਤਨ ਹੀ ਸੀ। ਉਹਨਾਂ ਨੇ ਸ਼ਬਦ ਪੜ੍ਹਨਾ ਸੀ ਅਤੇ ਜੋੜੀ ਵਜਾਉਣ ਵਾਲਾ ਕੋਈ ਨਹੀਂ ਸੀ, ਤਾਂ ਮੈਂ ਉਹਨਾਂ ਦਾ ਸ਼ਬਦ ਪੜ੍ਹਨ ਲੱਗਿਆ ਜੋੜੀ ਵਜਾਈ, ਤਾਂ ਉਹਨਾਂ ਕਿਹਾ ਵੀ ਕਾਕਾ ਤੂੰ ਕਰਦਾ ਕੀ ਆ? ਮੈਂ ਜੀ ਵਿਹਲਾ, ਆਹ ਕਾਰਨ ਬਣਿਆ। ਉਹ ਕਹਿੰਦਾ ਵਿਹਲਾ ਫਿਰ ਸਾਡੇ ਨਾਲ ਆ ਜਾ। ਉਹਨਾਂ ਨੇ ਫਿਰ ਆਪਣਾ ਮੈਨੂੰ ਪਰਸਨਲ ਅਸਿਸਟੈਂਟ ਅਪੁਆਇੰਟ ਕਰ ਲਿਆ ਅਤੇ ਨਾਲ ਹੀ ਉਹਨਾਂ ਦਾ ਇੱਕ ਰੋਜ਼ਾਨਾ ਅਖਬਾਰ ਸੀ। ਮੈਂ ਜੀ ਮੇਰਾ ਤਾਂ ਪੜ੍ਹਨ ਲਿਖਣ ਦਾ ਜ਼ਿਆਦਾ ਸ਼ੌਂਕ ਹੈਗਾ, ਪੰਜਾਬੀ ਦਾ ਅਖਬਾਰ ਆਉਂਦਾ ਸੀ ਕੌਮੀ ਦਰਦ, ਜਿਹੜਾ ਜਲੰਧਰ ਸ਼ਬਦਾ ਸੀਗਾ, ਉਹਦਾ ਉਹਨਾਂ ਨੇ ਮੈਨੂੰ ਮੈਨੇਜਿੰਗ ਐਡੀਟਰ ਉਹਦਾ ਨਿਯੁਕਤ ਕਰ ਦਿੱਤਾ। ਉੱਥੇ ਰਹਿੰਦੇ ਹੀ ਮਤਲਬ ਕਿ ਮੈਂ ਫਿਰ ਗੁਰਬਾਣੀ ਸਾਹਿਤ ਨੂੰ ਪੜ੍ਹਿਆ। ਜਿਸ ਵੇਲੇ ਉਹਨਾਂ ਦੀ ਅਜੇ ਡੈਥ ਨਹੀਂ ਸੀ ਹੋਈ ਤਾਂ 71 ਦੇ ਵਿੱਚ ਮੈਂ ਇੱਥੇ ਸਿੱਖ ਇਤਿਹਾਸ ਰਿਸਰਚ ਬੋਰਡ ਵਿੱਚ ਬਤੌਰ ਇੰਚਾਰਜ ਆ ਗਿਆ। ਇੱਥੇ ਰਹਿ ਕੇ ਵੀ ਮਤਲਬ ਕਿ ਮੈਨੂੰ ਗੁਰਬਾਣੀ ਨਾਲ ਬਹੁਤ ਜ਼ਿਆਦਾ ਲਗਾਵ ਹੋਇਆ। ਇੱਥੋਂ ਮੈਂ ਸਿੱਧਾ ਫਿਰ ਯੂਨੀਵਰਸਿਟੀ ਚਲਾ ਗਿਆ। ਯੂਨੀਵਰਸਿਟੀ ਜਾ ਕੇ ਮੈਂ ਗੁਰੂ ਨਾਨਕ ਸਾਹਿਬ ਡਿਪਾਰਟਮੈਂਟ ਵਿੱਚ ਉਸ ਸਮੇਂ ਦੇ ਜਿਹੜੇ ਪ੍ਰੋਫੈਸਰ ਸਨ, ਪ੍ਰੋਫੈਸਰ ਪ੍ਰੀਤਮ ਸਿੰਘ, ਉਹਨਾਂ ਨੂੰ ਲੋੜ ਸੀ ਇੱਕ ਅਜਿਹੇ ਵਿਅਕਤੀ ਦੀ ਜਿਹੜਾ ਕਿ ਗੁਰਬਾਣੀ ਨੂੰ ਅਤੇ ਗੁਰਬਾਣੀ ਸਾਹਿਤ ਨੂੰ ਰੂਟ ਲੈਵਲ ਦੇ ਉੱਤੇ ਸਮਝ ਸਕਦਾ ਹੋਵੇ, ਤਾਂ ਉਹਨਾਂ ਨੇ ਮੇਰੀ ਉੱਥੇ ਅਪੁਆਇੰਟਮੈਂਟ ਕਰ ਲਈ। ਤੋ 73 ਤੋਂ ਲੈ ਕੇ ਮੈਂ 2006 ਤੱਕ ਯੂਨੀਵਰਸਿਟੀ ਵਿੱਚ ਸਿੱਖ ਧਰਮ ਅਧਿਐਨ ਪੜ੍ਹਨ ਅਤੇ ਪੜ੍ਹਾਉਣ ਦੇ ਖੇਤਰ ਨਾਲ ਜੁੜਿਆ ਰਿਹਾ। ਇਸ ਤਰ੍ਹਾਂ ਕੋਈ 40 ਸਾਲ ਦੀ ਲੰਬੀ ਮੇਰੀ ਯਾਤਰਾ ਹੈ ਇਸ ਖੇਤਰ ਦੇ ਵਿੱਚ।
ਡਾਕਟਰ ਸਾਹਿਬ, ਜਿੱਥੇ ਤੱਕ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਸਵਾਲ ਹੈ, ਆਮ ਪੰਥਕ ਸਫ਼ਾ 'ਚ ਗੱਲ ਕਹੀ ਜਾਂਦੀ ਹੈ ਕਿ ਯੂਨੀਵਰਸਿਟੀਆਂ ਦੇ ਧਰਮ ਅਧਿਐਨ ਵਿਭਾਗ ਹੋਣ ਜਾਂ ਯੂਨੀਵਰਸਿਟੀਆਂ ਦਾ ਇੰਟਲੈਕਚੁਅਲ ਐਰੀਨਾ ਹੋਏ, ਜਾਂ ਤਾਂ ਉਹਨਾਂ 'ਤੇ ਕਾਮਰੇਡ ਵਿਦਵਾਨਾਂ ਦਾ ਕਬਜ਼ਾ, ਜਾਂ ਫਿਰ ਉਹਨੂੰ ਪਿਛਲੇ ਸਾਲਾਂ ਤੋਂ ਜਿਹੜਾ RSS ਪੱਖੀ ਵਿਦਵਾਨ ਨੇ ਉਹ ਯੂਨੀਵਰਸਿਟੀਆਂ ਦੇ ਵਿਭਾਗਾਂ 'ਤੇ ਹਾਵੀ ਹੁੰਦੇ ਜਾ ਰਹੇ। ਇਹਨਾਂ ਹਾਲਾਤਾਂ ਵਿੱਚ ਤੁਸੀਂ ਤੱਤ ਗੁਰਮਤ ਦੇ ਜਿਹੜੇ ਵਿਦਵਾਨ ਯੂਨੀਵਰਸਿਟੀਆਂ 'ਚ ਸੇਵਾ ਕਰਨ ਦੀ ਤਾਂਘ ਰੱਖਦੇ ਹੈ, ਉਹਨਾਂ ਦੇ ਲਈ ਹਾਲਾਤਾਂ ਦੀ ਔਕੜਾਂ ਕੀ ਦੇਖਦੇ ਹੋ ਅਤੇ ਤੁਹਾਨੂੰ ਕੀ ਔਕੜਾਂ ਪੇਸ਼ ਆਈਆਂ ਇਸ ਦੌਰਾਨ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ?
ਬਹੁਤ ਤੁਹਾਡਾ ਵਧੀਆ ਸਵਾਲ ਹੈਗਾ। ਮੈਂ ਇਸ ਮਸਲੇ 'ਤੇ ਬੜਾ ਡੂੰਘਾਈ 'ਚ ਚਿੰਤਨ ਕੀਤਾ। ਮੈਨੂੰ ਜੋ ਇਹਦਾ ਕਾਰਨ ਨਜ਼ਰ ਆ ਰਹੇ ਨੇ, ਦੋ ਨਜ਼ਰ ਆਉਂਦੇ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜੇ ਵੀ ਮਤਲਬ ਕਿ ਇੰਟਲੈਕਚੁਅਲ ਸਨ, ਜਿਹੜੇ ਵਿਦਵਾਨ ਇਸ ਖੇਤਰ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਸੇਵਾ ਸੰਭਾਲ ਨਹੀਂ ਕਰਦੇ। ਉਹਨਾਂ ਦਾ ਜੋ ਬਣਦਾ ਮਾਣ ਸਤਿਕਾਰ ਹੈ ਉਹ ਅਸੀਂ ਦੇਣ ਨੂੰ ਤਿਆਰ ਨਹੀਂ ਹੁੰਦੇ, ਜਿਸ ਕਰਕੇ ਦੂਜੇ ਪਾਸੇ ਜਿਹੜੇ ਹਨ, ਜਿਹੜੀ ਕਾਮਰੇਡ ਲੌਬੀ ਹੈ ਜਾਂ ਉਹ ਸੰਸਥਾਵਾਂ ਜਿਹੜੀਆਂ ਕਿ ਪੰਥਕ ਹਿੱਤਾਂ ਦੇ ਕਾਰਜ ਨੂੰ ਸੱਟ ਮਾਰਨਾ ਵਾਸਤੇ ਹਮੇਸ਼ਾ ਹੀ ਤੱਤਪਰ ਰਹਿੰਦੀਆਂ ਨੇ, ਉਹ ਅਜਿਹੇ ਵਿਦਵਾਨਾਂ ਉੱਤੇ ਆਪਣਾ ਜਿਹੜਾ ਹੈਗਾ ਉਹ ਕਬਜ਼ਾ ਜਮਾ ਲੈਂਦੇ ਨੇ, ਉਹਨਾਂ ਨੂੰ ਅਲਿਓਰ ਕਰਦੇ ਨੇ। ਅਲਿਓਰ ਵੀ ਇਸ ਤਰ੍ਹਾਂ ਕਰਦੇ ਨੇ ਕਿ ਜਿਹਦੇ ਮੁਕਾਬਲੇ ਉੱਤੇ ਅਸੀਂ ਉਹਨਾਂ ਵਿਦਵਾਨਾਂ ਨੂੰ ਕੁਛ ਵੀ ਦੇਣ ਲਈ ਤਿਆਰ ਨਹੀਂ ਹੁੰਦੇ ਹੈਗੇ। ਇੱਕ ਤਾਂ ਮੈਨੂੰ ਇਹ ਸਭ ਤੋਂ ਵੱਡਾ ਕਾਰਨ ਨਜ਼ਰ ਆਉਂਦਾ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਕਿ ਸਾਨੂੰ ਗੁਰਮਤਿ ਨੇ ਸੋਝੀ ਬਖਸ਼ੀ ਹੈ ਉਹ ਹੈਗੀ ਸਬਰ ਸੰਤੋਖ ਵੱਲ। ਸਬਰ ਸੰਤੋਖ ਜਦੋਂ ਤੱਕ ਤੁਹਾਨੂੰ ਮਤਲਬ ਕਿ ਨਹੀਂ, ਤੁਹਾਡੀ ਜੀਵਨ ਸ਼ੈਲੀ ਵਿੱਚ ਨਹੀਂ ਘਰ ਕਰਦਾ ਹੈਗਾ, ਉਦੋਂ ਤੱਕ ਤੁਸੀਂ ਜਿਹੜੀਆਂ ਬਾਕੀ ਏਜੰਸੀਆਂ ਹੈਗੀਆਂ ਉਹਨਾਂ ਦੇ ਵੱਲ ਤੁਸੀਂ ਅਲੋਰ ਹੋਵੋਗੇ ਹੋਵੋਗੇ। ਸੋ ਜਿਹੜੇ ਵਿਦਵਾਨ ਇਸ ਖੇਤਰ 'ਚ ਆਉਂਦੇ ਨੇ, ਮੈਂ ਸਮਝਦਾ ਇਸ ਖੇਤਰ ਦੇ 'ਚ ਪੈਰ ਰੱਖਣ ਲੱਗਿਆਂ ਉਹਨਾਂ ਵਿਦਵਾਨਾਂ ਨੂੰ ਇਹ ਸੋਚ ਕੇ ਆਉਣਾ ਚਾਹੀਦਾ ਕਿ ਅਸੀਂ ਇੱਥੇ ਗੁਰਮਤਿ ਦੀ ਸੇਵਾ ਕਰਨਾ ਵੀ ਸਾਡਾ ਇੱਕ ਫਰਜ਼ ਹੈ, ਜਿੱਥੇ ਸਾਡਾ ਮਤਲਬ ਕਿ ਆਪਣਾ ਪਰਿਵਾਰ ਦਾ ਰੋਟੀ ਰੋਜ਼ੀ ਦਾ ਇੱਕ ਕਾਰਨ ਬਣਨਾ ਹੈ, ਉੱਥੇ ਨਾਲ ਹੀ ਇਸ ਰੋਟੀ ਰੋਜ਼ੀ ਦੇ ਸਾਰੇ ਅਸੀਂ ਜੇ ਜਿੰਨੀ ਕੁ ਸਾਨੂੰ ਮਤਲਬ ਕਿ ਲੋੜ ਹੈ, ਅਗਰ ਉਨੀ ਸਾਨੂੰ ਮਤਲਬ ਕਿ ਜਿਹੜੀ ਮਾਇਆ ਮਿਲ ਰਹੀ ਹੈ ਤਾਂ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਮਤਲਬ ਕਿ ਪੂਰੀ ਗੁਰਮਤਿ ਦੀ ਸੇਵਾ ਵੀ ਕਰੀਏ। ਲੇਕਿਨ ਇਹ ਭਾਵਨਾ ਜਿਹੜੀ ਹੈਗੀ ਹੈ ਉਹਨਾਂ ਦੇ ਸਾਹਮਣੇ ਉਸ ਵੇਲੇ ਮਤਲਬ ਕਿ ਬਿਲਕੁਲ ਹੀ ਸੈਕੰਡਰੀ ਬਣ ਜਾਂਦੀ ਹੈ। ਜਦੋਂ ਉਹਨਾਂ ਬਾਕੀ ਏਜੰਸੀਆਂ ਜਿਹੜੀਆਂ ਹੈਗੀਆਂ ਇੰਨੀਆਂ ਜ਼ਿਆਦਾ ਸਹੂਲਤਾਂ ਦਿੰਦੀਆਂ ਨੇ ਤਾਂ ਉਹ ਫਿਰ ਸਮਝਦੇ ਵੀ ਉਹਨਾਂ ਦੀ ਗੱਲ ਮੰਨੀ ਹੈ। ਔਰ ਇਸ ਮਤਲਬ ਕਿ ਵਹਿਣ ਦੇ ਵਿੱਚ ਮੈਂ ਇਹ ਗੱਲ ਕਹਿਣ ਤੋਂ ਕੋਈ ਸੰਕੋਚ ਹੀ ਨਹੀਂ ਕਰਾਂਗਾ, ਬਲਕਿ ਇੱਕ ਹਕੀਕਤ ਹੈਗੀ ਹੈ ਵੀ ਇਕੱਲੇ ਵਿਦਵਾਨ ਨੇ ਸਾਡੇ ਹਰ ਪ੍ਰਕਾਰ ਦੇ ਆਗੂ ਜਿਹੜੇ ਹੈਗੇ ਆ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਛੱਡ ਕੇ ਮਾਇਆਮੁਖੀ ਵਧੇਰੇ ਬਣਦੇ ਜਾ ਰਹੇ ਨੇ। ਜਦੋਂ ਉਹ ਮਾਇਆਮੁਖੀ ਬਣਦੇ ਜਾ ਰਹੇ ਨੇ ਜਿਹੜੇ ਕਿ ਸਾਡੇ ਇੱਕ ਕੌਮ ਵਾਸਤੇ ਰੋਲ ਮਾਡਲ ਹੋਣੇ ਚਾਹੀਦੇ ਨੇ, ਤਾਂ ਫਿਰ ਇਕੱਲੇ ਵਿਦਵਾਨਾਂ ਦਾ ਇਹਦੇ 'ਚ ਕੀ ਕਸੂਰ ਆ ਜਾਂਦਾ? ਉਹ ਕਹਿੰਦੇ ਜੇ ਉਹ ਮਤਲਬ ਕਿ ਇੱਕ ਅਜਿਹੇ ਕਾਰਜ ਕਰ ਸਕਦੇ ਨੇ ਤਾਂ ਅਸੀਂ ਜੇ ਸਾਨੂੰ ਸਹੂਲਤਾਂ ਮਿਲਦੀਆਂ ਤਾਂ ਅਸੀਂ ਕਿਉਂ ਨਾ ਲਈਏ? ਇਹ ਇੱਕ ਸਭ ਤੋਂ ਵੱਡਾ ਕਾਰਨ ਆ ਜਿਸ ਕਰਕੇ ਇੱਕ ਬੜਾ ਵੱਡਾ ਇੱਕ ਖਲਾਅ ਪੈਦਾ ਹੁੰਦਾ ਜਾ ਰਿਹਾ। ਮੈਂ ਸਮਝਦਾ ਕਿ ਸਾਡੇ ਜਿਹੜੇ ਰੋਲ ਮਾਡਲ ਨੇ, ਜਿਹੜੇ ਆਗੂ ਨੇ, ਇਹ ਉਹਨਾਂ ਦਾ ਇੱਕ ਬੁਨਿਆਦੀ ਫਰਜ਼ ਬਣ ਜਾਂਦਾ ਕਿ ਜਿਹੜੇ ਵੀ ਵਿਦਵਾਨ ਇਸ ਖੇਤਰ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਘੱਟੋ ਘੱਟ ਉਹ ਜਿਹੜੀਆਂ ਲੋੜਾਂ ਨੇ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ ਉਹਨਾਂ ਦਾ ਜ਼ਰੂਰ ਉਹਨਾਂ ਧਿਆਨ ਰੱਖਣਾ ਚਾਹੀਦਾ। ਤਾਂ ਹੀ ਉਹ ਜਿਹੜੇ ਵਿਦਵਾਨ ਨੇ ਇਸ ਖੇਤਰ ਨਾਲ ਆਪਣੀ ਇੱਕ ਜਿਹੜੀ ਹੈਗੀ ਹੈ ਡੈਡੀਕੇਸ਼ਨ ਅਤੇ ਕਮਿਟਮੈਂਟ ਉਹਨੂੰ ਕਾਇਮ ਰੱਖ ਸਕਦੇ ਨੇ। ਅਤੇ ਜੇ ਇਹ ਚੀਜ਼ ਨਹੀਂ ਹੋਏਗੀ ਤਾਂ ਮੇਰੇ ਖਿਆਲ ਦੇ ਵਿੱਚ ਵਿਦਵਾਨ ਜਿਹੜੇ ਸਾਨੂੰ ਅਗਲੇ ਸਮੇਂ ਦੇ ਵਿੱਚ ਬਹੁਤ ਹੀ ਮਤਲਬ ਕਿ ਇੱਕ ਗਿਣੇ ਚੁਣੇ ਮਿਲਣਗੇ, ਨਹੀਂ ਤਾਂ ਨਹੀਂ ਮਿਲਣਗੇ, ਹੁਣ ਵੀ ਬਹੁਤ ਘੱਟ ਰਹਿ ਗਏ ਨੇ। ਮਤਲਬ ਕਿ ਉਹ ਜਿਹੜੀਆਂ ਏਜੰਸੀਆਂ ਇਹਨਾਂ ਵਿਦਵਾਨਾਂ ਨੂੰ, ਹੁਣ ਮੇਰੇ ਨਾਲ ਜੀਵਨ 'ਚ ਦੋ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵਾਪਰੀਆਂ। ਨੂਰਮਲੀਆਂ ਝਗੜਾ ਚੱਲਿਆ, ਸਰਕਾਰ ਨੇ ਕਮੇਟੀ ਬਣਾ ਦਿੱਤੀ ਵੀ ਤੁਸੀਂ ਫਾਇੰਡ ਆਊਟ ਕਰੋ ਵੀ ਇਹਨਾਂ ਦੇ ਜਿਹੜਾ ਲਿਟਰੇਚਰ ਹੈ ਇਹਦੇ 'ਚ ਕੀ ਕੋਈ ਗੁਰਮਤਿ ਵਿਰੋਧੀ ਕੋਈ ਗੱਲਾਂ ਹਨ ਜਾਂ ਗੁਰਬਾਣੀ ਦੇ ਖਿਲਾਫ਼ ਇਹਨਾਂ ਕੁਛ ਲਿਖਿਆ। ਹੁਣ ਉਸ ਕਮੇਟੀ ਨੇ ਜਿੰਨੀਆਂ ਘਟਨਾਵਾਂ ਪੰਜਾਬ 'ਚ ਉਸ ਸਮੇਂ ਵਾਪਰੀਆਂ ਸਨ ਉਹਨਾਂ ਦੀਆਂ ਵੀਡੀਓਜ਼ ਦੇਖੀਆਂ, ਇਹਨਾਂ ਦਾ ਲਿਟਰੇਚਰ ਐਗਜ਼ਾਮਨ ਕੀਤਾ, ਔਰ ਉਹ ਐਗਜ਼ਾਮਨ ਕਰਨ ਵਾਲੇ ਵਿਦਵਾਨ ਜਿਹੜੇ ਸਨ ਯੂਨੀਵਰਸਿਟੀਆਂ ਦੇ ਹੈੱਡ ਆਫ ਦੀ ਡਿਪਾਰਟਮੈਂਟ ਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਗੁਰੂ ਨਾਨਕ ਯੂਨੀਵਰਸਿਟੀ ਦੇ। ਉਹ ਇਕੱਲੀ ਇਕੱਲੀ ਵੀਡੀਓ ਇਕੱਲੀ ਇਕੱਲੀ ਕਿਤਾਬ ਉਹਨਾਂ ਨੇ ਪੜ੍ਹਨ ਤੋਂ ਬਾਅਦ ਰਿਪੋਰਟ ਦਿੱਤੀ ਸੀ ਕਿ ਇਹ ਲੋਕ ਗੁਰਬਾਣੀ ਦੀ ਆੜ ਲੈ ਕੇ ਗੁਰਬਾਣੀ ਦੇ ਅਰਥ ਜਿਹੜੇ ਹਨ ਇਹ ਹਿਸਾਬ ਨਾਲ ਕਰਦੇ ਨੇ ਜਿਹਦੇ ਨਾਲ ਕਿ ਇਹਨਾਂ ਦੇ ਦੇਹਧਾਰੀ ਜਿਹੜਾ ਗੁਰੂ ਡੰਮ ਹੈ ਉਹਦਾ ਬੋਲਬਾਲਾ ਹੋਵੇ ਅਤੇ ਗੁਰਬਾਣੀ ਦਾ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਹ ਸੈਕੰਡਰੀ ਬਣ ਜਾਵੇ। ਅਸੀਂ ਬਕਾਇਦਾ ਮਤਲਬ ਕੋਟੇਸ਼ਨਾਂ ਦੇ ਕੇ ਇਹਨਾਂ ਦੇ ਲਿਟਰੇਚਰ ਵਿੱਚੋਂ ਉਹ ਇੱਕ ਰਿਪੋਰਟ ਸਬਮਿਟ ਕੀਤੀ ਸੀ। ਪਰ ਉਸ ਸਮੇਂ ਦਾ ਜਿਹੜਾ ਇੱਕ ਉਸ ਕਮੇਟੀ ਦਾ ਚੇਅਰਮੈਨ ਸੀਗਾ ਵਾਈਸ ਚਾਂਸਲਰ ਪੰਜਾਬੀ ਸਿੰਘ ਪਟਿਆਲਾ ਦਾ, ਉਹਦਾ ਕਿਉਂਕਿ ਸੰਬੰਧ ਡਰੰਕਾਰੀਆਂ ਨਾਲ ਸੀ, ਉਹਨੇ ਉਹ ਰਿਪੋਰਟ ਜਿਹੜੀ ਸੀਗੀ ਉਹ ਪਾਸੇ ਕਰਕੇ ਇੱਕ ਹੋਰ ਨਵੀਂ ਰਿਪੋਰਟ ਸਰਕਾਰ ਨੂੰ ਸਬਮਿਟ ਕਰਤੀ। ਪਰ ਸਾਡੇ ਪਾਸ ਡਾਕੂਮੈਂਟ ਸਨ, ਸਾਈਨ ਕੀਤੇ ਹੋਏ ਸਨ, ਜਿਸ ਨੂੰ ਸਾਰਾ ਪ੍ਰੈਸ 'ਚ ਸਾਹਮਣੇ ਆਇਆ ਤਾਂ ਉਹਨਾਂ ਨੇ ਜਿਹੜੀ ਆਪਣੀ ਡੰਮੀ ਰਿਪੋਰਟ ਸੀ ਉਹ ਵਿਦਡਰਾ ਕੀਤੀ ਅਤੇ ਸਾਡੇ ਲਈ ਰਿਪੋਰਟ ਜਿਹੜੀ ਸੀਗੀ ਉਹ ਸਬਮਿਟ ਕਰਤੀ। ਹੁਣ ਮੈਨੂੰ ਉਸ ਸਮੇਂ ਨੂਰਮਲੀਆਂ ਦੇ ਇੱਕ ਕਿਸੇ ਮਤਲਬ ਕਿ ਨੁਮਾਇੰਦੇ ਨੇ ਫੋਨ ਕੀਤਾ ਕਿ ਡਾਕਟਰ ਸਾਹਿਬ ਤੁਸੀਂ ਇਹ ਜਿਹੜੀ ਰਿਪੋਰਟ ਹੈਗੀ ਹੈ ਵਿਦਡਰਾ ਕਰ ਲਓ, ਅਸੀਂ ਤੁਹਾਨੂੰ 5 ਲੱਖ ਰੁਪਇਆ ਦੇਣ ਲਈ ਤਿਆਰ ਹਾਂ। ਤਾਂ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਭਾਈ ਤੁਸੀਂ ਗਲਤ ਦੁਕਾਨ 'ਤੇ ਆ ਗਏ ਹੋ, ਪੈਸਾ ਮੇਰੀ ਜ਼ਿੰਦਗੀ 'ਚ ਕੋਈ ਮਾਇਨੇ ਨਹੀਂ ਰੱਖਦਾ ਹੈਗਾ, ਜੋ ਸੱਚ ਹੈ ਮੈਂ ਸੱਚ ਕਹਿਣਾ, ਜੇ ਝੂਠ ਹੈ ਤਾਂ ਝੂਠ ਹੀ ਕਹਿਣਾ। ਉਹਨਾਂ ਨੇ ਮੈਨੂੰ ਮਤਲਬ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੈਂ ਵੀ ਜਾਨੋਂ ਮਾਰਨਾ ਤਾਂ ਉਸ ਅਕਾਲ ਪੁਰਖ ਨੇ ਜਿਹਨੇ ਜੀਵਨ ਬਖਸ਼ਿਆ ਉਹੀ ਲੈਣ ਦਾ ਹੱਕਦਾਰ ਹੈ, ਹੋਰ ਕੋਈ ਨਹੀਂ ਹੈਗਾ, ਤੁਸੀਂ ਮੈਂ ਜੋ ਕਰਨਾ ਕਰ ਲਓ। ਦੂਜੇ ਸਨ ਇਹ ਸਰਸੇ ਵਾਲੇ, ਇਹਨਾਂ ਦੀ ਵੀ ਕਮੇਟੀ 'ਚ ਮੈਨੂੰ ਪਾਤਾ ਗਿਆ, ਇਹਨਾਂ ਦੇ ਖਿਲਾਫ਼ ਅਸੀਂ ਰਿਪੋਰਟ ਦਿੱਤੀ। ਇਹਨਾਂ ਨੇ ਵੀ ਮਤਲਬ ਬੜੀਆਂ ਔਫਰਸ ਕੀਤੀਆਂ ਕਿ ਤੁਸੀਂ ਮਤਲਬ ਕਿ ਵਿਦਡਰਾ ਕਰ ਲਓ, ਪਿੱਛੇ ਹਟ ਜਾਓ, 10 ਲੱਖ ਰੁਪਇਆ ਮੈਂ ਦੇਣ ਦੀ ਇਹਨਾਂ ਨੇ ਔਫਰ ਕੀਤੀ। ਪਰ ਮੈਂ ਮਾਫ਼ੀ ਮੰਗ ਲਈ, ਮੈਂ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਂ ਜੋ ਸੱਚ ਹੈ ਸੱਚ ਹੀ ਕਹਾਂ। ਹੁਣ ਦੇਖਣ ਵਾਲੀ ਚੀਜ਼ ਇਹ ਹੈ ਕਿ ਬਾਕੀ ਏਜੰਸੀਆਂ ਜਦੋਂ ਕਿ ਇੱਥੋਂ ਤੱਕ ਮਤਲਬ ਕਿ ਤੁਹਾਡੇ ਜਿਹੜੇ ਹੈਗੇ ਹੈ ਜੁੜੇ ਹੋਏ ਕਿ ਇਸ ਖੇਤਰ ਨਾਲ ਵਿਦਵਾਨ ਨੇ ਜਾਂ ਮਤਲਬ ਕਿ ਮੇਰੇ ਵਰਗੇ ਵਿਦਿਆਰਥੀ ਨੇ, ਉਹਨਾਂ ਨੂੰ ਅਲੋਰ ਕਰਦੀਆਂ, ਤਾਂ ਕੀ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ, ਕੀ ਸਾਡੇ ਜਿਹੜੇ ਉਹ ਆਗੂ ਨੇ ਉਹਨਾਂ ਦਾ ਫਰਜ਼ ਨਹੀਂ ਬਣਦਾ? ਸੋ ਮੇਰੇ ਖਿਆਲ ਦੇ ਵਿੱਚ ਕਿ ਇੱਥੇ ਜਿਹੜੀ ਕਮੀ ਹੈ ਨਾ ਉਹ ਦੋਵਾਂ ਪਾਸਿਆਂ ਦੀ ਹੈ ਕਿ ਜਿਹੜੇ ਸਾਡੇ ਮਤਲਬ ਕਿ ਸਾਨੂੰ ਪੈਟਰਨਾਈਜ਼ ਕਰਨ ਵਾਲੇ ਜਿਹੜੇ ਸਾਡੇ ਰੋਲ ਮਾਡਲ ਆ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ, ਅਤੇ ਸਾਡੇ ਵਿਦਵਾਨਾਂ ਨੂੰ ਵੀ ਜਿਹੜਾ ਹੈਗਾ ਉਹ ਸੰਤੋਖ ਦੀ ਭਾਵਨਾ ਜਿਹੜੀ ਹੈ ਉਹ ਪ੍ਰਗਟਾਉਣੀ ਚਾਹੀਦੀ ਹੈ, ਤਾਂ ਹੀ ਇਹ ਜਿਹੜਾ ਹੈਗਾ ਬੈਲੈਂਸ ਕਾਇਮ ਰਹਿ ਸਕਦਾ।
ਡਾਕਟਰ ਸਾਹਿਬ, ਪਿਛਲੇ ਦਿਨਾਂ 'ਚੋਂ ਇਹ ਜਿਹੜਾ ਦਸ਼ਮ ਗ੍ਰੰਥ ਸੰਬੰਧੀ ਵਾਦ ਵਿਵਾਦ ਬਹੁਤ ਗਹਿਰਾ ਰੂਪ ਧਾਰਨ ਕਰਦਾ ਜਾ ਰਿਹਾ, ਇਸ ਨੂੰ ਆਪ ਜੀ ਕਿਸ ਦ੍ਰਿਸ਼ਟੀਕੋਣ ਤੋਂ ਦੇਖਦੇ ਹੋ ਕਿ ਇਹ ਇਸਦੇ ਪਿੱਛੇ ਕੀ ਕਾਰਨ?
ਇਹਦੇ 'ਚ ਮੈਂ ਆਪਣੇ ਦਰਸ਼ਨ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਅਸਲ 'ਚ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਮੈਨੂੰ ਕੋਈ 19 ਸਾਲ ਦਸ਼ਮ ਗ੍ਰੰਥ ਨੂੰ MPhil ਕਲਾਸਾਂ ਨੂੰ ਪੜ੍ਹਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਜਿਹੜਾ ਵਾਦ ਵਿਵਾਦ ਚੱਲ ਰਿਹਾ ਨਾ, ਅਸਲ 'ਚ ਵਾਦ ਵਿਵਾਦ ਕਰਨ ਵਾਲੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਕੀ ਉਹਨਾਂ ਨੇ ਦਸਮ ਗ੍ਰੰਥ ਪੜ੍ਹਿਆ ਹੈ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਲੋਕ ਵਾਦ ਵਿਵਾਦ ਖੜ੍ਹਾ ਕਰ ਰਹੇ ਨੇ ਉਹਨਾਂ ਨੇ ਦਸਮ ਗ੍ਰੰਥ ਨੂੰ ਪੜ੍ਹਿਆ ਹੀ ਕੋਈ ਨਹੀਂਗਾ। ਜੇ ਉਹ ਪੜ੍ਹ ਲੈਣ ਤਾਂ ਸ਼ਾਇਦ ਉਹਨਾਂ ਦੀਆਂ ਮਨ ਦੀਆਂ ਸ਼ੰਕਾਵਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਪਹਿਲੀ ਗੱਲ ਤਾਂ ਹਰ ਇੱਕ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਦਸਮ ਗ੍ਰੰਥ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਨਹੀਂ। ਗੁਰਤਾ ਗਦੀ ਦਸਮ ਪਾਤਸ਼ਾਹ ਨੇ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ, ਹੋਰ ਕਿਸੇ ਨੂੰ ਨਹੀਂ ਕੀਤੀ ਹੈਗੀ। ਗੁਰਤਾ ਗੱਦੀ ਦਾ ਹੱਕਦਾਰ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਨਹੀਂ। ਪਰ ਸ੍ਰੀ ਦਸਮ ਗ੍ਰੰਥ ਸਾਹਿਬ ਜਿਹੜਾ ਹੈ ਇਹ ਕਿਸੇ ਤਰ੍ਹਾਂ ਵੀ ਭਾਰਤੀ ਸੰਸਕ੍ਰਿਤੀ ਦਾ, ਭਾਰਤੀ ਸਾਹਿਤ ਦਾ, ਭਾਰਤੀ ਦਰਸ਼ਨ ਦਾ ਕਿਸੇ ਤਰ੍ਹਾਂ ਵੀ ਸੈਕੰਡਰੀ ਗ੍ਰੰਥ ਨਹੀਂ ਹੈ। ਇਹਦੀ ਭਾਵਨਾ, ਇਹਦਾ ਮੰਤਵ, ਇਹਦਾ ਪਰਪਸ ਸ੍ਰੀ ਗੁਰੂ ਸਾਹਿਬ ਨਾਲ ਬਿਲਕੁਲ ਵੱਖਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੇਨ ਪਰਪਸ ਹੈਗਾ ਉਹ ਇੱਕ ਸਾਨੂੰ ਸ਼ਾਂਤੀ ਦਾ ਸਰੋਤ ਹੈ, ਪਰ ਇੱਥੇ ਦਸਮ ਗ੍ਰੰਥ ਹੈ ਉਹ ਸ਼ਾਂਤੀ ਨੂੰ ਕਾਇਮ ਰੱਖਣ ਦਾ ਸਾਨੂੰ ਇੱਕ ਸਾਧਨ ਪ੍ਰਦਾਨ ਕਰਦਾ ਹੈ, ਸਾਧਨ ਪ੍ਰਦਾਨ ਕਰਦਾ ਹੈ, ਸਾਡੇ ਅੰਦਰ ਉਹ ਜਿਹਾ ਰੁਚੀਆਂ ਪੈਦਾ ਕਰਦਾ ਹੈ, ਔਰ ਉਹਨਾਂ ਸਾਰੀਆਂ ਅਲਾਮਤਾਂ ਤੋਂ ਸਾਨੂੰ ਸੁਚੇਤ ਕਰਦਾ ਹੈ ਜਿਹੜੀਆਂ ਕਿ ਸਮਾਜ ਵਿੱਚ ਉਸ ਸਮੇਂ ਵੀ ਪ੍ਰਚਲਿਤ ਸਨ ਅਤੇ ਅੱਜ ਵੀ ਪ੍ਰਚਲਿਤ ਨੇ। ਹੁਣ ਸਭ ਤੋਂ ਜ਼ਿਆਦਾ ਮਤਲਬ ਕਿ ਜਿਹੜੀਆਂ ਹੈਗੀਆਂ ਦੋ ਰਚਨਾਵਾਂ ਮੈਂ ਸਮਝਦਾ ਦਸਮ ਗ੍ਰੰਥ ਦੀਆਂ ਚਰਚਾ ਦਾ ਕਾਰਨ ਹੈ, ਜਿਹਨਾਂ ਬਾਰੇ ਵਾਦ ਵਿਵਾਦ ਆ, ਇੱਕ ਹੈਗੀ 24 ਸਪਤਾਹ ਅਤੇ ਦੂਜੀ ਹੈਗੀ ਹੈ ਤ੍ਰਿਆ ਚਿੱਤਰ। ਹੁਣ 24 ਅਵਤਾਰ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਮਾਰਕੰਡੇ ਪੁਰਾਣ 'ਚ ਜਿਸ ਤਰ੍ਹਾਂ ਦਾ 24 ਅਵਤਾਰਾਂ ਬਾਰੇ ਜੋ ਕੁਛ ਉੱਥੇ ਦੱਸਿਆ ਗਿਆ, ਦਸਮ ਗ੍ਰੰਥ ਬਿਲਕੁਲ ਉਹ ਤੋਂ ਵੱਖਰਾ। ਇਹਦੇ ਕੇਵਲ ਉਹੀ ਚੀਜ਼ਾਂ ਲਈਆਂ ਗਈਆਂ ਨੇ ਜਿਹੜੀਆਂ ਕਿ ਤੁਹਾਡੇ ਅੰਦਰ ਧਰਮ ਯੁੱਧ ਦਾ ਚਾਅ ਪੈਦਾ ਕਰਨ ਵਾਲੀਆਂ ਨੇ, ਨਿੱਜ ਯੁੱਧ ਨਹੀਂ ਧਰਮ ਯੁੱਧ ਆ। ਔਰ ਇਸ ਗੱਲ ਨੂੰ ਆਰੰਭ ਵਿੱਚ ਸਪਸ਼ਟ ਕੀਤਾ ਗਿਆ, ਅਵਰ ਬਾਸ਼ਨ ਨਾਹੇ ਮੋਏ ਧਰਮ ਯੁੱਧ ਕਾ ਚਾਹੇ, ਵੀ ਇਹ ਸਾਰੇ ਜਿਹੜੇ ਅਵਤਾਰਾਂ ਦੀ ਜਿਹੜੀ ਜੀਵਨ ਹੈਗੀ ਆ ਉਹ ਸਾਡੇ ਅੰਦਰ ਜੁਝਾਰੂ ਰੁਚੀਆਂ ਪੈਦਾ ਕਰਨ ਦਾ ਇੱਕ ਸਾਧਨ ਬਣਦੀਆਂ, ਹੋਰ ਕੋਈ ਗੱਲ ਨਹੀਂ। ਇਸ ਲਈ ਰਾਮ ਅਵਤਾਰ 'ਚ ਦਸਮ ਪਾਤਸ਼ਾਹ ਨੇ ਇਸ ਰਚਨ ਬੜਾ ਸਪਸ਼ਟ ਕਰ ਦਿੱਤਾ, ਜਿਹਦਾ ਕਿ ਅਸੀਂ ਰੋਜ਼ ਰਹਿਰਾ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ, ਗਾਇਨ ਕਰਦੇ ਹਾਂ, ਸੁਣਦੇ ਹਾਂ, ਪੜ੍ਹਦੇ ਵੀ ਹਾਂ ਕਿ ਪਾਹੇ ਗਏ ਜਪਦੇ ਤੁਮਰੇ ਤਪਦੇ ਕੋਈ ਆਂਖ ਤੇਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ ਕਹੈ ਮਤ ਇੱਕ ਨਾ ਮਾਨੇ, ਅਤੇ ਸਿਮਰਤ ਸ਼ਾਸਤਰ ਵੇਦ ਸਭਾ ਬਹੁ ਭੇਦ ਕਹੈ ਹਮ ਇੱਕ ਨਾ ਜਾਣਿਓ, ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਹੁਣ ਇਸ ਸੋਈਏ ਦੀ ਭਾਵਨਾ ਦੇ ਸਨਮੁੱਖ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਹ ਦਸਮ ਪਾਤਸ਼ਾਹ ਦਾ 24 ਅਵਤਾਰਾਂ 'ਚ ਕਿਸੇ ਪ੍ਰਕਾਰ ਦੀ ਕੋਈ ਵੀ ਸ਼ਰਧਾ ਭਾਵਨਾ ਹੈਗੀ ਹੈ? ਉਹ ਤਾਂ ਬਿਲਕੁਲ ਕਹਿੰਦੇ ਕਿਸ਼ਨ ਵਿਸ਼ਨ ਕਬੂ ਨਾ ਧਿਆਉ, ਔਰ ਇਹਨਾਂ ਸਾਰਿਆਂ ਨੂੰ ਉਹ ਬਿਲਕੁਲ ਉਸ ਅਕਾਲ ਪੁਰਖ ਦੀ ਪੈਦਾਇਸ਼ ਮੰਨਦੇ ਨੇ ਵੀ ਉਹਦੇ ਪੈਦਾ ਕੀਤੇ ਹੋਏ ਨੇ, ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਵੀ ਅਵਤਾਰ ਉਸੇ ਦੇ ਪੈਦਾ ਕੀਤੇ ਹੋਏ ਨੇ। ਸੋ ਇਸ ਕਰਕੇ ਇਸ ਸਵਈਏ ਦੇ ਸਨਮੁੱਖ ਜਾਂ ਉਸ 24 ਅਵਤਾਰਾਂ ਦੀ ਭਾਵਨਾ ਦੇ ਸਨਮੁੱਖ ਦਸਮ ਪਾਤਸ਼ਾਹ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਹੈਗਾ ਅਵਤਾਰਵਾਦੀ ਜਾਂ ਅਵਤਾਰਾਂ 'ਚ ਆਸਥਾ ਰੱਖਣ ਵਾਲਾ ਨਹੀਂ ਕਹਿ ਸਕਦੇ ਹੈਗੇ। ਹੁਣ ਇਹੀ ਗੱਲ ਜਿਹੜੀ ਹੈਗੀ ਤ੍ਰਿਆ ਚਿੱਤ ਦੀ ਹੈ, ਤ੍ਰਿਆ ਚਿੱਤ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਇੱਕ ਰਾਜੇ ਅਤੇ ਮੰਤਰੀ ਦੀ ਵਾਰਤਾ। ਉਹ ਮੰਤਰੀ ਸਭ ਕੁਛ ਰਾਜੇ ਨੂੰ ਦੱਸਦਾ ਵੀ ਆਹ ਇੱਕ ਕਰੈਕਟਰ ਹੁੰਦਾ ਹੈ ਔਰਤਾਂ ਦਾ, ਕਿਉਂ? ਕਿਉਂਕਿ ਉਸ ਸਮੇਂ ਜਿਹੜਾ ਇੱਕ ਰੀਤੀਕਾਲ ਦਾ ਯੁੱਗ ਹੈ ਸਾਹਿਤ ਦੇ ਖੇਤਰ ਵਿੱਚ, ਜਿੱਥੇ ਵਿਸ਼ਵਾਗਮਨੀ ਔਰਤ ਦਾ ਮਤਲਬ ਕਿ ਸਰੂਪ ਦੇ ਗੁਲਾਮ ਹੋਣਾ ਇੱਕ ਆਮ ਪ੍ਰਚਲਿਤ ਸੀ। ਨਾ ਪਿਓ ਨੂੰ ਇਸ ਚੀਜ਼ ਦੀ ਪਰਵਾਹ ਸੀ ਕਿ ਮੇਰੀ ਧੀ ਕਰ ਰਹੀ ਹੈ, ਨਾ ਧੀ ਨੂੰ ਕੋਈ ਸ਼ਰਮ ਸੀ ਮੇਰਾ ਪਿਓ ਮੈਨੂੰ ਕੀ ਕਹੇ, ਮੇਰਾ ਭਰਾ ਮੈਨੂੰ ਕੀ ਕਹੇਗਾ। ਔਰਤ ਜਿਹੜੀ ਸੀਗੀ ਹਰ ਤਰ੍ਹਾਂ ਦੇ ਖੇਤਰ ਵਿੱਚ ਉਸ ਸਮੇਂ ਪਾਰੂ ਹੈ। ਦਸਮ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਵੀ ਇਸ ਔਰਤ ਦੀਆਂ ਜਿਹੜੀਆਂ ਹੈਗੀਆਂ ਇਸ ਪ੍ਰਕਾਰ ਦੀਆਂ ਹਰਕਤਾਂ ਨੇ, ਇਹਨਾਂ ਤੋਂ ਤੁਸੀਂ ਸੁਚੇਤ ਰਹਿਣਾ। ਔਰ ਸਾਰੀ ਇਸ ਤ੍ਰਿਆ ਚਿੱਤਰ ਦੀ ਜਿਹੜੀ ਹੈਗੀ ਹੈ ਕਨਕਲੂਜਨ ਇਸੇ ਪਹਿਰੇ ਦਿੱਤੀ ਆ ਕੇ ਹੋ ਜਾਂਦਾ ਕਿ ਨਿੱਜ ਨਾਰੀ ਕੇ ਸੰਗ ਨਿਹਿਬ ਤੋਂ ਨਿੱਤ ਬੜਾਈਓ, ਪਰ ਨਾਰ ਕੀ ਸੇਜ ਭੂਲ ਸੁੱਪ ਨਹੀਂ ਹੋਣਾ ਜਾਈਓ। ਹੁਣ ਇਸ ਦੋਹਰੇ ਦੇ ਸਨਮੁੱਖ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਇਸ ਰਚਨਾ ਦੇ ਵਿੱਚ ਜਿਹੜੀ ਹੈ ਕਾਮ ਉਤੇਜਨਾ ਵਾਲੀ ਗੱਲ ਹੈਗੀ ਹੈ, ਜਾਂ ਕੇਵਲ ਅਸੀਂ ਇੱਕ ਮਤਲਬ ਜਿਹੜਾ ਹੈਗੇ ਦੋਹਰਾ ਇੱਕ ਜਿਹੜਾ ਚਰਿੱਤਰ ਹੈਗਾ ਉਸ ਦੀ ਭਾਸ਼ਾ ਨੂੰ ਸਾਹਮਣੇ ਰੱਖ ਕੇ ਅਸੀਂ ਇਹ ਕਹਿ ਦਈਏ ਕਿ ਇਹਦੀ ਭਾਸ਼ਾ ਜਿਹੜੀ ਹੈ ਬਹੁਤ ਅਸ਼ਲੀਲ ਹੈ, ਇਹ ਭਾਸ਼ਾ ਵਰਤਣ ਦਾ ਮੰਤਵ ਕੀ ਹੈ? ਅਸਲ ਉਸ ਤਾਂ ਸਾਨੂੰ ਇਸ ਮੰਤਵ ਤੋਂ ਸੁਚੇਤ ਕਰ ਰਹੇ ਨੇ ਕਿ ਇਹ ਜਿਹੜੀਆਂ ਔਰਤਾਂ ਹੈਗੀਆਂ ਲੋੜ ਪੈਣ ਦੇ ਉੱਤੇ ਤੁਹਾਡੇ ਪਾਸੋਂ ਆਪਣਾ ਕੰਮ ਕਢਾਉਣ ਲਈ, ਕਿਉਂਕਿ ਉਸ ਸਮੇਂ ਜਿੰਨੀ ਮਤਲਬ ਕਿ ਇਹ ਜਸੂਸੀ ਦਾ ਕਾਰਜ ਹੈਗਾ ਸਾਰੀਆਂ ਔਰਤਾਂ ਕਰ ਰਹੀਆਂ, ਅੱਜ ਵੀ ਕਰ ਰਹੀਆਂ। ਜੇ ਅੱਜ ਔਰਤਾਂ ਦੇਖਿਆ ਜਾਏ ਤਸਕਰੀ ਦਾ ਕੰਮ ਵੀ ਔਰਤਾਂ ਹੀ ਕਰ ਰਹੀਆਂ। ਆਹ ਪਿੱਛੇ ਜਿਹੇ ਅਖਬਾਰ ਸੀਗਾ ਕਿ ਇੱਕ ਲੇਡੀ ਜਿਹੜੀ ਹੈ ਇੱਕ ਦੂਜੀ ਬੱਚੀ ਨੂੰ ਮਤਲਬ ਕਿ ਉਹਦਾ ਡੈੱਡ ਬੋਡੀ ਲੈ ਕੇ ਉਹਦੇ ਕੁੱਕੀ ਨੂੰ ਭਰੀ ਹੋਈ ਸੀਗੀ। ਸੋ ਇਸ ਤਰ੍ਹਾਂ ਦਾ ਇਹ ਮੈਂ ਸਮਝਦਾ ਕਿ ਜਿਹੜੀਆਂ ਇਹ ਰਚਨਾਵਾਂ ਹੈਗੀਆਂ ਦੋ ਤਿੰਨ ਜਿਹੜੀਆਂ ਹੈਗੀਆਂ, ਇਹ ਸਾਨੂੰ ਜੀਵਨ ਵਿੱਚ ਸੁਚੇਤ ਹੋਣ ਲਈ ਇੱਕ ਤਰ੍ਹਾਂ ਦੀ ਸਾਡੇ ਅੰਦਰ ਭਾਵਨਾ ਪੈਦਾ ਕਰਦੀਆਂ। ਕੋਈ ਅਸ਼ਲੀਲਤਾ ਪੈਦਾ ਕਰਨਾ ਇਹਨਾਂ ਰਚਨਾਵਾਂ ਦਾ ਕੋਈ ਮੰਤਵ ਨਹੀਂ। ਸੋ ਇਹ ਜਿਹੜੇ ਹਨ ਨਾ, ਮਤਲਬ ਕਿ ਲੋਕ ਜਿਹੜਾ ਬਹੁਤਾ ਰੌਲਾ ਪਾਉਂਦੇ ਨੇ, ਮੈਂ ਸਮਝਦਾ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਦਸਮ ਗ੍ਰੰਥ ਦੀ ਰਚਨਾ ਦਾ ਮੰਤਵ ਸਮਝਣਾ ਚਾਹੀਦਾ ਕਿ ਇਹਦਾ ਮੰਤਵ ਕੀ ਹੈਗਾ। ਜੇ ਉਹ ਮੰਤਵ ਸਮਝ ਲੈਣ ਤਾਂ ਮੇਰੇ ਖਿਆਲ 'ਚ ਇਹ ਰੌਲਾ ਬਿਲਕੁਲ ਮਿਟ ਜਾਏਗਾ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਘਟਨਾ ਦੱਸਣ ਲੱਗਿਆ ਕਿ ਇੱਕ ਬਹੁਤ ਹੀ ਕੋਈ ਬਾਣੇ ਦੇ ਸਰੂਪ ਤੋਂ ਮਹਾਂਪੁਰਸ਼ ਸਨ ਉਹ। ਮੈਂ ਦਿੱਲੀਓਂ ਆ ਰਿਹਾ ਸੀਗਾ ਗੱਡੀ ਵਿੱਚ, ਤਾਂ ਉਸੇ ਗੱਡੀ 'ਚ ਉਹ ਬੈਠੇ ਸੀਗੇ ਅਤੇ ਉਹਨਾਂ ਦੇ ਹੱਥ 'ਚ ਦਸਮ ਗ੍ਰੰਥ ਦਾ ਫੜਿਆ ਹੋਇਆ ਸੀਗਾ ਇੱਕ ਸੈਂਚੀ। ਮੇਰੇ ਬੈਗ 'ਤੇ ਬਾਈ ਚਾਂਸ ਯੂਨੀਵਰਸਿਟੀ ਦਾ ਨਾਂ ਲਿਖਿਆ ਹੋਇਆ ਸੀਗਾ, ਯੂਨੀਵਰਸਿਟੀ ਦਾ ਨਾਂ ਲਿਖਿਆ ਕੇ ਮੈਨੂੰ ਪੁੱਛਣ ਲੱਗੇ ਤੁਸੀਂ ਯੂਨੀਵਰਸਿਟੀ 'ਚੋਂ? ਮੈਂ ਹਾਂਜੀ। ਕਿਹੜੇ ਡਿਪਾਰਟਮੈਂਟ 'ਚ? ਮੈਂ ਦੱਸਿਆ ਤਾਂ ਉਹ ਕਹਿੰਦੇ ਅੱਛਾ ਤੁਸੀਂ ਤਾਂ ਪ੍ਰੋਫੈਸਰ ਹੋ ਉੱਥੇ। ਮੈਂ ਹਾਂਜੀ ਮਹਾਰਾਜ, ਇਹ ਸੇਵਾ ਲੈ ਰਿਹਾ। ਉਹ ਕਹਿਣ ਲੱਗੇ ਤੁਸੀਂ ਦਸਮ ਗ੍ਰੰਥ ਬਾਰੇ ਕੀ ਸਮਝਦੇ? ਮੈਂ ਤੁਹਾਡਾ ਪੁੱਛਣ ਦਾ ਮੰਤਵ ਕੀ ਹੈ? ਕਹਿੰਦੇ ਕੀ ਇਹ ਦਸਮ ਪਾਤਸ਼ਾਹ ਦੀ ਰਚਨਾ ਆਪਾਂ ਕਹਿ ਸਕਦੇ ਹਾਂ? ਮੈਂ ਜੀ ਕਹਿਣ 'ਚ ਇਤਰਾਜ਼ ਕੀ ਹੈ? ਤੁਹਾਨੂੰ ਸ਼ੰਕਾ ਹੋ ਸਕਦੀ, ਮੈਨੂੰ ਤਾਂ ਕੋਈ ਸ਼ੰਕਾ ਨਹੀਂ। ਤਾਂ ਉਹਨੇ ਫੱਟ ਉਹ ਜਿਹੜਾ ਸੀਗਾ ਇੱਕ ਚਰਿੱਤਰ ਕੱਢ ਕੇ ਮੇਰੇ ਸਾਹਮਣੇ ਰੱਖਤਾ ਅਤੇ ਕਹਿੰਦੇ ਯਾਰ ਦੇਖੋ ਜੀ, ਇਸ ਭਾਸ਼ਾ ਦੇ ਹੁੰਦਿਆਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦਸਮ ਪਾਤਸ਼ਾਹ ਦੀ ਰਚਨਾ ਹੋ ਸਕਦੀ ਹੈ? ਮੈਂ ਉਹ ਦੇਖਿਆ ਅਤੇ ਮੈਂ ਦੇਖਿਆ ਦਸਮ ਗ੍ਰੰਥ ਦਾ ਜਿਹੜਾ ਵੋਲਿਊਮ ਸੀ ਨਾ, ਬਿਲਕੁਲ ਨਵਾਂ ਅਨੁਕੂਲ ਸੀ। ਮੈਂ ਜੀ ਤੁਸੀਂ ਇਹ ਦਸਮ ਗ੍ਰੰਥ ਨਵਾਂ ਹੀ ਖਰੀਦਿਆ ਲੱਗਦਾ? ਕਹਿੰਦਾ ਹਾਂ ਜੀ, ਅੱਜ ਹੀ ਲੈ ਕੇ ਆਇਆ ਸਵੇਰੇ। ਅਤੇ ਮੈਂ ਤੁਹਾਡੀ ਬੜੀ ਪੜ੍ਹਨ ਦੀ ਸਪੀਡ ਆ। ਕਹਿੰਦੇ ਕੀ ਮਤਲਬ? ਮੈਂ ਜੀ ਇੰਨੇ ਤੁਸੀਂ ਸਫ਼ੇ 1400 ਜਿਹੜੇ 28 ਸਫ਼ਿਆਂ ਦੇ ਗ੍ਰੰਥ ਹੈਗਾ ਤਾਂ ਤੁਸੀਂ ਇੰਨੀ ਜਲਦੀ ਪੜ੍ਹ ਵੀ ਲਏ ਨੇ ਇਹ? ਕਹਿੰਦੇ ਨਹੀਂ, ਮੈਂ ਤਾਂ ਮਤਲਬ ਕਿ ਇੱਥੋਂ ਸ਼ੁਰੂ ਕੀਤਾ। ਮੈਂ ਫਰਕ ਇਹੀ ਆ ਵੀ ਤੁਹਾਡਾ ਜਿਹੜਾ ਹੈ ਨਾ ਮੰਤਵ, ਤੁਹਾਡੀ ਰੁਚੀ ਹੈਗੀ ਜਿਹੜੀ, ਉਹ ਸਿਰਫ ਇਹਨਾਂ ਗੱਲਾਂ ਨੂੰ ਟੋਲਣ ਦੀ ਹੈ, ਨਾ ਕਿ ਮਤਲਬ ਇਸ ਰਚਨਾ ਨੂੰ ਪੜ੍ਹਨ ਦੀ। ਜੇ ਤੁਸੀਂ ਇਹਨੂੰ ਸ਼ੁਰੂ ਤੋਂ ਪੜ੍ਹਦੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਰਚਨਾ ਦਾ ਅਸਲ ਮੰਤਵ ਕੀ ਆ, ਪਰ ਤੁਸੀਂ ਆਪਣਾ ਮੰਤਵ ਜ਼ਾਹਰ ਕਰਤਾ। ਸੋ ਹੋਰ ਕੋਈ ਗੱਲ ਨਹੀਂ। ਸੋ ਜਿਹੜੇ ਵੀ ਇਸ ਵੇਲੇ ਲੋਕ ਜਿਹੜੇ ਹਨ, ਮਤਲਬ ਕਿ ਮੈਂ ਸਮਝਦਾ ਕਿ ਦੋਵਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਦਸਮ ਗ੍ਰੰਥ ਜਿਹੜੀ ਹੈਗੀ, ਪਹਿਲੀ ਗੱਲ ਤਾਂ ਹੈ ਕਿ ਇਹ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਕੋਈ ਨਹੀਂ। ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਸਮ ਪਾਤਸ਼ਾਹ ਦਿੱਤੀ ਹੈ, ਔਰ ਉਹਨਾਂ ਨੇ ਕੋਈ ਆਪਣੀ ਬਾਣੀ ਜਿਹੜੀ ਹੈਗੀ ਹੈ ਇਹਦੇ ਵਿੱਚ ਦਰਜ ਨਹੀਂ ਕੀਤੀ ਹੈਗੀ। ਪਰ ਦਸਮ ਗ੍ਰੰਥ ਜਿਹੜਾ ਹੈ ਇੱਕ ਸਿੱਖੀ ਜੀਵਨ ਦਾ, ਸਿੱਖ ਦੀ ਜੀਵਨ ਸ਼ੈਲੀ ਦਾ ਇੱਕ ਅੰਗ ਹੈ। ਇਹਦੀਆਂ ਤਿੰਨ ਬਾਣੀਆਂ ਸਾਡੇ ਨਿਤਨੇਮ ਦਾ ਹਿੱਸਾ ਨੇ, ਇਹਦੀਆਂ ਤਿੰਨ ਬਾਣੀਆਂ ਸਾਡੇ ਅੰਮ੍ਰਿਤ ਸੰਸਕਾਰ ਦਾ ਹਿੱਸਾ ਨੇ। ਜਿਹੜੇ ਲੋਕ ਇਸ ਰਚਨਾ ਨੂੰ, ਇਸ ਗ੍ਰੰਥ ਨੂੰ ਇਹ ਕਹਿ ਕੇ ਰਦਿਆਉਂਦੇ ਨੇ ਜੀ ਇਹ ਤਾਂ ਜੀ ਬਹੁਤ ਹੀ ਪੁਰਾਣੀ ਤਾਜ਼ੀ ਰਚਨਾ, ਹੁਣ ਦੀ ਰਚਨਾ ਹੈਗੀ ਆ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹਦੀ ਭਾਸ਼ਾ ਅੱਜ ਦੀ ਭਾਸ਼ਾ ਨਹੀਂ, ਇਹਦੀ ਭਾਸ਼ਾ ਮੱਧਕਾਲੀਨ ਦੀ ਭਾਸ਼ਾ। ਇਹਦਾ ਪਰਪਸ ਉਹ ਪਰਪਸ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ। ਇਹਦਾ ਪਰਪਸ ਸਿੱਖੀ ਜੀਵਨ ਜਾਚ ਹੈ, ਸਿੱਖ ਦੀ ਇੱਕ ਵੱਖਰੀ ਪਹਿਚਾਣ ਸਥਾਪਿਤ ਕਰਨ ਵਾਲਾ। ਇਸ ਕਰਕੇ ਉਹਨਾਂ ਨੇ ਇਹ ਗੱਲਾਂ ਸਮਝ ਕੇ ਜਿਸ ਵੇਲੇ ਇਹਨੂੰ ਮਤਲਬ ਕੋਈ ਸਟੱਡੀ ਕਰਨਗੇ ਤਾਂ ਮੇਰੇ ਖਿਆਲ 'ਚ ਉਹਨਾਂ ਦੇ ਭਰਮ ਭੁਲੇਖੇ ਆਪਣੇ ਆਪ ਦੂਰ ਹੋ ਸਕਦੇ ਨੇ। ਜੇਕਰ ਪਹਿਲਾਂ ਹੀ ਅਸੀਂ ਮਿਥ ਕੇ ਚੱਲਾਂਗੇ ਕਿ ਅਸੀਂ ਤਾਂ ਜੀ ਇਹਨੂੰ ਰੱਦ ਕਰਨਾ ਜਾਂ ਇਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸੁਪਰਬ ਮਤਲਬ ਸੁਪਰੀਮ ਸਾਬਤ ਕਰਨਾ, ਤਾਂ ਫਿਰ ਮੇਰੇ ਖਿਆਲ 'ਚ ਕੌਮ ਦੇ ਵਿੱਚ ਇਹ ਕਿਸੇ ਕਿਸਮ ਦੀ ਜਿਹੜੀ ਹੈਗੀ ਬੈਲੈਂਸ ਕ੍ਰੀਏਟ ਨਹੀਂ ਹੋ ਸਕਦਾ। ਜੇ ਕੌਮ 'ਚ ਬੈਲੈਂਸ ਕ੍ਰੀਏਟ ਕਰਨਾ ਤਾਂ ਜਿਨ੍ਹਾਂ ਦੀ ਭਾਵਨਾ ਇਹ ਹੈਗੀ ਕਿ ਅਸੀਂ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਚਾ ਮੰਨ ਕੇ ਚੱਲੀਏ ਜਾਂ ਇਹਦੇ ਬਿਲਕੁਲ ਬਰਾਬਰ ਮੰਨ ਕੇ ਚੱਲੀਏ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਅਤੇ ਜਿਹੜੇ ਲੋਕ ਇਸ ਨੂੰ ਰੱਦ ਕਰਨ ਵਾਲੇ ਪਾਸੇ ਤੁਲੇ ਹੋਏ ਨੇ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਇਹਨੂੰ ਰੱਦ ਕਰਨ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਨਿਤਨੇਮ ਦੀਆਂ ਬਾਣੀਆਂ ਰੱਦ, ਤੁਹਾਡਾ ਅੰਮ੍ਰਿਤ ਸੰਸਕਾਰ ਰੱਦ, ਹੈਂਜੀ, ਅਖੀਰ 'ਤੇ ਤੁਹਾਡਾ ਜਿਹੜਾ ਇਹ ਖਾਲਸਾ ਸਿਰਜਣਾ ਦਾ ਪਰਪਜ਼ ਹੈ ਉਹ ਵੀ ਰੱਦ, ਅਤੇ ਹੌਲੀ ਹੌਲੀ ਫਿਰ ਤੁਹਾਡੇ ਉਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗੀ ਹੈ ਉਹਨੂੰ ਵੀ ਹੱਥ ਪਾਉਣਗੇ। ਅਸਲ 'ਚ ਉਹ ਲੋਕ ਕੋਈ ਸਿੱਖੀ ਦੇ ਹਤੈਸ਼ੀ ਨਹੀਂ ਹਨ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਵਾਦ ਵਾਦ ਖੜ੍ਹੇ ਕਰਨ ਵਾਲੇ ਲੋਕ ਅਤੇ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਕਰਨ ਵਾਲੇ ਲੋਕ ਜਿਹੜੇ ਹਨ ਉਹ ਸਿੱਖੀ ਦੇ ਦੁਸ਼ਮਣ ਨੇ, ਹਤੈਸ਼ੀ ਕੋਈ ਨਹੀਂ।
ਡਾਕਟਰ ਸਾਹਿਬ, ਮੌਜੂਦਾ ਦਸ਼ਮ ਗ੍ਰੰਥ ਦੇ ਜਿਹੜੇ ਚੱਲ ਰਹੇ ਵਿਵਾਦ ਤੋਂ ਇਲਾਵਾ ਨਾਨਕ ਸ਼ਾਹੀ ਜੰਤਰੀ ਦਾ ਜਿਹੜਾ ਵਿਸ਼ਾ ਹੈ ਉਹ ਵੀ ਇਹਨਾਂ ਦਿਨਾਂ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਅਤੇ ਇਸ ਬਾਰੇ ਕੋਈ ਸੰਖੇਪ ਜਾਣਕਾਰੀ ਆਪ ਜੀ?
ਦੇਖੋ, ਜਿਸ ਵੇਲੇ ਨਾਨਕ ਸ਼ਾਹੀ ਕੈਲੰਡਰ ਆਇਆ ਸੀ ਨਾ ਸਾਡੇ ਕੋਲ, ਇਹ ਜੰਤਰੀ ਆਈ ਸੀ, ਮੈਂ ਉਹਨਾਂ ਦਿਨਾਂ 'ਚ ਐੱਚ ਓ ਡੀ ਸੀਗਾ, ਪੁਰੇਵਾਲ ਸਾਹਿਬ ਮੇਰੇ ਕੋਲ ਵੀ ਆਏ, ਅਸੀਂ ਵੀ ਦੇਖਿਆ ਉਹਨਾਂ ਦਾ, ਯੂਨੀਵਰਸਿਟੀ ਦੇ ਸਾਰੇ ਸਕੋਲਰ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਆਪਣੇ ਨੂੰ ਐਗਜ਼ਾਮਨ ਕਰੋ। ਉਹਨਾਂ ਦੇ ਵਿਚਾਰ ਵੀ ਹੋਏ ਕੁਛ, ਅਸੀਂ ਉਹਨੂੰ ਸੁਝਾਅ ਦਿੱਤੇ ਕਿ ਇਹਦੇ 'ਚ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਆਹ ਬੇਸ ਬਣਾਓ, ਇਹਨੂੰ ਬੇਸ ਬਣਾ ਕੇ ਚੱਲੋ। ਉਹਨਾਂ ਨੇ ਉਹਦੇ ਮੁਤਾਬਕ ਇਸ ਨੂੰ ਮੋਡੀਫਾਈ ਵੀ ਕੀਤਾ। ਮੋਡੀਫਾਈ ਕਰਨ ਤੋਂ ਬਾਅਦ ਫਿਰ ਉਹਨਾਂ ਜਿਸ ਸਾਨੂੰ ਸਬਮਿਟ ਕੀਤਾ ਤਾਂ ਫਿਰ ਸ਼੍ਰੋਮਣੀ ਕਮੇਟੀ ਨੇ ਇੱਕ 11 ਮੈਂਬਰ ਅਜਿਹੇ 11 ਵਿਦਵਾਨਾਂ ਦੀ ਕਮੇਟੀ ਬਣਾਈ ਜਿਨ੍ਹਾਂ ਦਾ ਕਿ ਕੈਲੰਡਰ ਬਾਰੇ ਬਹੁਤ ਹੀ ਡੂੰਘਾ ਅਧਿਐਨ ਸੀ। ਉਹ ਇੱਕ ਨਹੀਂ ਅਨੇਕਾਂ ਬੈਠਕਾਂ ਹੋਈਆਂ, ਉਹਦੇ 'ਚ ਇੱਕ ਇੱਕ ਮੁੱਦੇ ਨੂੰ ਉਹਦੇ 'ਚ ਵਿਚਾਰਿਆ ਗਿਆ, ਉਹਦੇ ਸਾਰੇ ਪਹਿਲੂ ਵਿਚਾਰੇ ਗਏ। ਉਹ ਸਭ ਕੁਛ ਵਿਚਾਰਨ ਤੋਂ ਬਾਅਦ ਇੱਕ ਇਹ ਨਵਾਂ ਜਿਹੜਾ ਸੀ ਇਹ ਨਾਨਕ ਸ਼ਾਹੀ ਸਾਡਾ ਕੈਲੰਡਰ ਜਿਹੜਾ ਹੈਗਾ ਇਹ ਹੋਂਦ ਵਿੱਚ ਆਇਆ ਸੀ। ਇਸ ਨਾਨਕ ਸ਼ਾਹੀ ਕੈਲੰਡਰ ਨੂੰ ਜਿਸ ਵੇਲੇ ਪ੍ਰਵਾਨ ਕੀਤਾ ਗਿਆ ਸਾਰੇ ਹਾਊਸ ਵੱਲੋਂ, ਤਾਂ ਉਸ ਵੇਲੇ ਇਹ ਪ੍ਰਵਾਨ ਕਰਦਿਆਂ ਹੋਇਆਂ ਵੀ ਬੜੀ ਖੁੱਲ੍ਹਦਿਲੀ ਵਿਖਾਈ ਗਈ ਸੀ, ਅਗਰ ਜੇਕਰ ਇਸ ਕੈਲੰਡਰ 'ਚ ਕਿਸੇ ਵੀ ਮੁੱਦੇ ਬਾਰੇ ਕੋਈ ਨਵਾਂ ਸੁਝਾਅ ਸਾਡੇ ਕੋਲ ਆਏਗਾ ਜਿਹੜਾ ਕਿ ਕੌਮ ਦੇ ਭਲੇ ਹਿੱਤ ਹੋਏਗਾ ਅਤੇ ਸਾਰਥਕ ਹੋਏਗਾ, ਉਹਨੂੰ ਅਸੀਂ ਜਿਹੜਾ ਵਿਚਾਰਨ ਵਾਸਤੇ ਹਮੇਸ਼ਾ ਹੀ ਤਿਆਰ ਹਾਂ। ਅਗਰ ਕੋਈ ਇਸ ਤਰ੍ਹਾਂ ਦਾ ਮੁੱਦਾ ਕੋਈ ਆਉਂਦਾ ਹੈ, ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਫਲਾਅ ਕਿਸੇ ਨੂੰ ਨਜ਼ਰ ਆਉਂਦਾ ਹੈ, ਤਾਂ ਮੇਰੇ ਖਿਆਲ 'ਚ ਉਹ ਮਿਲ ਬੈਠ ਕੇ ਜਿਹੜਾ ਕਿ ਸੁਝਾਉਣਾ ਚਾਹੀਦਾ, ਔਰ ਉਹਦਾ ਪੁਰਵੀਨ ਹੈ, ਇਹ ਕੋਈ ਵਾਦ ਵਿਵਾਦ ਦੀ ਗੱਲ ਕੋਈ ਨਹੀਂ ਗੀ। ਇਹਦੇ 'ਚ ਇਹ ਇੱਕ ਪਹਿਲੀ ਵਾਰ ਹੈ ਕਿ ਸਿੱਖੀ ਦੀ ਜਿਹੜੀ ਪਹਿਚਾਣ ਜਿਹੜੀ ਹੈਗੀ ਹੈ ਕਿ ਇਹਨਾਂ ਦਾ ਇੱਕ ਜਿੱਥੇ ਵੱਖਰਾ ਸਰੂਪ ਹੈ ਉੱਥੇ ਇਹਨਾਂ ਦਾ ਕੈਲੰਡਰ ਵੀ ਵੱਖਰਾ, ਇਹਨਾਂ ਹਰ ਚੀਜ਼ ਵੱਖਰੀ ਹੈਗੀ ਹੈ। ਇਹ ਵੱਖਰੀ ਸਿੱਖੀ ਦੀ ਪਹਿਚਾਣ ਨੂੰ ਸਥਾਪਿਤ ਕਰਨ ਦੇ ਵਿੱਚ ਇਹ ਇੱਕ ਕੰਟਰੀਬਿਊਟ ਹੀ ਕਰਦਾ, ਪਲੱਸ ਪੁਆਇੰਟ ਹੈਗਾ, ਕੋਈ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਔਰ ਇਹ ਬਿਲਕੁਲ ਇਹ ਸਿਰਫ ਮੌਜੂਦਾ ਸਰੂਪ ਹੈਗਾ, ਇਹਨੂੰ ਜਾਰੀ ਰੱਖਦਿਆਂ ਹੋਇਆਂ ਇਹਦੇ ਲੋੜ ਅਨੁਸਾਰ ਜੇ ਕਿਤੇ ਜ਼ਰੂਰਤ ਹੈਗੀ ਹੈ ਤਾਂ ਸੋਧ ਕਰਨ ਦੇ ਵਿੱਚ ਮੇਰੇ ਖਿਆਲ 'ਚ ਕੋਈ ਸੰਕੋਚ ਨਹੀਂ ਦਿਖਾਉਣਾ ਚਾਹੀਦਾ, ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਹੈ।
ਡਾਕਟਰ ਸਾਹਿਬ, ਅਖੀਰਲਾ ਸਵਾਲ, ਇਸ ਸਮੇਂ ਪੰਥਕ ਸਫਾ 'ਚ ਪ੍ਰਚਾਰ ਦੇ ਖੇਤਰ ਵਿੱਚ, ਕੀਰਤਨ ਦੀ ਸੇਵਾ ਦੇ ਖੇਤਰ ਵਿੱਚ ਜਾਂ ਧਰਮ ਅਧਿਐਨ ਦੇ ਖੇਤਰ ਵਿੱਚ ਨਵੇਂ ਜੁੜ ਰਹੇ ਨੌਜਵਾਨ ਆ ਅਤੇ ਖੇਤਰ 'ਚ ਆਲਰੇਡੀ ਕੰਮ ਕਰ ਰਹੇ ਵੀਰਾਂ ਲਈ ਤੁਸੀਂ ਕੋਈ ਵਿਸ਼ੇਸ਼ ਸੰਦੇਸ਼ ਜੇ ਪੰਥਕ .fm ਦੇ ਸਰੋਤਿਆਂ ਰਾਹੀਂ ਦੇਣਾ ਚਾਹੋ ਤਾਂ?
ਮੈਂ ਇਸ ਸੰਬੰਧ 'ਚ ਇਹ ਬੇਨਤੀ ਕਰਾਂਗਾ ਜੀ, ਇਹ ਸੱਚਾਈ ਤੋਂ ਬਿਲਕੁਲ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ। ਸਾਡੇ ਬੱਚਿਆਂ ਨੂੰ ਅਗਰ ਮਤਲਬ ਕਿ ਪੂਰੀ ਸਿੱਖਿਆ ਉਹਨਾਂ ਦੀ ਰੁਚੀ ਨੂੰ ਸਾਹਮਣੇ ਰੱਖ ਕੇ ਦਿੱਤੀ ਜਾਵੇ ਤਾਂ ਉਹ ਬੱਚੇ ਜਿਹੜੇ ਆ ਸਿੱਖੀ ਨਾਲ ਜੁੜਨ ਵਾਸਤੇ ਤਤਪਰ ਨੇ। ਪਰ ਦੁੱਖ ਇਸ ਗੱਲ ਦਾ, ਜਿਹੜੀ ਗੱਲ ਤੁਸੀਂ ਕਹੀ ਹੈ ਬਹੁਤ ਅੱਛੀ ਕਹੀ ਹੈ ਕਿ ਸਾਡੇ 'ਚ ਪ੍ਰਚਾਰ ਦੀ ਘਾਟ ਹੈ। ਪਹਿਲੀ ਗੱਲ ਤਾਂ ਇਹ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਉਹ ਇਲਾਹੀ ਬੋਲ ਨੇ ਉਹ ਜੀਵਨ ਦੇ ਸਨਮੁੱਖ ਰੱਖਣੇ ਚਾਹੀਦੇ ਨੇ ਕਿ ਪਹਿਲੇ ਮਨ ਪ੍ਰਬੁੱਧੋ ਆਪਣਾ ਪੱਛ ਹੈ ਅਵਰ ਰਿਜਾਓ। ਸੋ ਸਭ ਤੋਂ ਪਹਿਲੀ ਤਾਂ ਜਿਹੜੀ ਗੱਲ ਹੈ, ਜੇ ਬੱਚਿਆਂ ਨੂੰ ਤੁਸੀਂ ਮਤਲਬ ਸਿੱਖੀ ਨਾਲ ਜੋੜ ਕੇ ਰੱਖਣਾ, ਆਪਣੀ ਕੌਮ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ, ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪ ਇਹਦੇ ਰੋਲ ਮਾਡਲ ਬਣਨਾ ਪਏਗਾ ਆਪਣੀ ਆਉਣ ਵਾਲੀ ਪੀੜ੍ਹੀ ਲਈ। ਇਸ ਰੋਲ ਮਾਡਲ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੈਂ ਸਮਝਦਾ ਮਾਂ ਬਾਪ ਦੀ ਹੈ। ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਉਹ ਜੀਵਨ ਦਾ ਰੋਲ ਮਾਡਲ ਪੇਸ਼ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਦਾ ਕਿ ਉਹਨਾਂ ਨੂੰ ਗੁਰਬਾਣੀ ਅਨੁਸਾਰ ਦਿੱਤਾ ਜਾਣਾ ਚਾਹੀਦਾ। ਨੰਬਰ 2 ਦੇ ਉੱਤੇ ਜਿਹੜੇ ਵੀ ਸਾਡੇ ਮਤਲਬ ਕਿ ਇਸ ਵੇਲੇ ਧਾਰਮਿਕ ਆਗੂ ਨੇ, ਸਮਾਜਿਕ ਆਗੂ ਨੇ, ਰਾਜਨੀਤਿਕ ਆਗੂ ਨੇ, ਉਹਨਾਂ ਨੂੰ ਵੀ ਆਪਣੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਵੇਖ ਕੇ ਲੋਕ ਇਸ ਚੀਜ਼ ਦੇ ਉੱਤੇ ਫਖਰ ਮਹਿਸੂਸ ਕਰਨ ਕਿ ਸਾਡਾ ਸੰਬੰਧ ਉਸ ਕੌਮ ਨਾਲ ਹੈ, ਉਸ ਧਾਰਾ ਨਾਲ ਹੈ ਜਿਸ ਦੀ ਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਮਾਜ ਦੇ ਵਿੱਚ ਪ੍ਰਚਲਿਤ ਕੀਤੀ ਸੀ। ਔਰ ਉਹ ਧਾਰਾ ਕਿਸੇ ਇੱਕ ਮਨੁੱਖ ਲਈ ਸੀਮਤ ਨਹੀਂ ਹੈ, ਸਾਰੀ ਦੁਨੀਆ ਦੇ ਹਰੇਕ ਮਨੁੱਖ ਲਈ ਸੀਮਤ ਹੈ। ਇਸ ਕਰਕੇ ਸਾਨੂੰ ਮਤਲਬ ਕਿ ਉਸ ਧਾਰਾ ਨਾਲ ਜੁੜ ਕੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਪੇਸ਼ ਕਰਨ ਦੀ ਲੋੜ ਹੈ। ਜੇ ਇਸ ਤਰ੍ਹਾਂ ਅਸੀਂ ਪੇਸ਼ ਕਰਾਂਗੇ, ਮੇਰੇ ਖਿਆਲ ਦੇ ਵਿੱਚ ਸਮਾਜ ਦਾ ਕੋਈ ਅਜਿਹਾ ਵਿਅਕਤੀ ਨਹੀਂ ਹੋਏਗਾ ਜਿਹੜਾ ਕਿ ਇਸ ਨਾਨਕ ਨਿਮਰ ਪੰਥ ਨਾਲ ਜੁੜਨ ਦੇ ਵਿੱਚ ਆਪਣਾ ਫਖਰ ਮਹਿਸੂਸ ਨਾ ਕਰੇ। ਇਹੀ ਕਾਰਨ ਹੈ ਕਿ ਜਿਹੜੀ ਇੱਥੇ ਸਿੱਖ ਧਰਮ ਅਧਿਐਨ ਪੱਤਰ ਵਿਵਹਾਰ ਕੋਰਸ ਸ਼ੁਰੂ ਕੀਤਾ ਹੋਇਆ, ਇਹਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੋਇਆ, ਮੈਂ ਦਾਖਲਾ ਸ਼ਬਦ ਨਾ ਵਰਤਾਂ, ਤਾਂ ਜਿਹੜੇ ਮਤਲਬ ਜਿਗਿਆਸੂ ਇਹਦੇ ਨਾਲ ਜੁੜੇ ਹੋਏ ਨੇ, ਉਹਨਾਂ ਜਿਗਿਆਸੂਆਂ ਦੇ ਵਿੱਚ ਸਿੱਖੀ ਪਰਿਵਾਰਾਂ ਨਾਲ ਜੁੜੇ ਹੋਏ ਵਕੀਲ ਵੀ ਨੇ, ਜੱਜ ਵੀ ਨੇ, ਪ੍ਰੋਫੈਸਰ ਵੀ ਨੇ, ਆਰਮੀ ਦੇ ਅਫਸਰ ਵੀ ਨੇ, ਪੁਲਿਸ ਦੇ ਅਫਸਰ ਵੀ ਨੇ, ਗੱਲ ਕਿ ਹਰ ਖੇਤਰ ਦੇ ਜਿਹੜੇ ਅਲੀਟ ਕਲਾਸ ਨਾਲ ਜੁੜੇ ਹੋਏ ਵਿਅਕਤੀ ਨੇ ਉਹ ਇਹਦੇ ਨਾਲ ਜੁੜੇ ਹੋਏ ਨੇ। ਕਿਉਂ? ਇੱਥੋਂ ਇਹ ਸਾਬਤ ਹੁੰਦਾ ਕਿ ਉਹਨਾਂ ਲੋਕਾਂ ਵਿੱਚ ਸਿੱਖ ਧਰਮ ਨੂੰ ਜਾਣਨ ਦੀ ਭਾਵਨਾ ਤਾਂ ਪ੍ਰਚੰਡ ਹੈ, ਪਰ ਜਿਸ ਤਰ੍ਹਾਂ ਦੀ ਉਹ ਮਤਲਬ ਕਿ ਜਾਣਕਾਰੀ ਚਾਹੁੰਦੇ ਨੇ ਉਹ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਹੀ। ਮਸਲਨ ਜੇਕਰ ਸਿੱਖ ਧਰਮ ਦੇ ਬਾਰੇ ਇਸ ਵੇਲੇ ਜੋ ਪ੍ਰਾਪਤ ਪੁਸਤਕਾਂ ਨੇ ਉਹਨਾਂ ਦਾ ਆਕਾਰ ਅਤੇ ਉਹਨਾਂ ਦਾ ਸੰਚਾਰ ਦਾ ਮਾਧਿਅਮ ਇੰਨਾ ਮਤਲਬ ਕਿ ਜਿਹੜਾ ਹੈਗਾ ਉਹ ਟਿਪੀਕਲ ਹੈਗਾ ਕਿ ਆਮ ਆਦਮੀ ਦੇ ਉਹ ਜਿਹੜਾ ਹੈਗਾ ਪੜ੍ਹਨ ਅਤੇ ਸਮਝਣ ਦੇ ਯੋਗ ਨਹੀਂ, ਇੱਕ ਖਾਸ ਕਲਾਸ ਵਾਸਤੇ ਆ ਉਹ। ਸੋ ਸਾਨੂੰ ਲੋੜ ਹੈ ਕਿ ਅਜਿਹਾ ਸਾਹਿਤ ਪੈਦਾ ਕਰਨ ਦੀ ਜਿਹਦੇ ਨਾਲ ਕਿ ਆਮ ਵਿਅਕਤੀ ਵੀ ਜੁੜ ਸਕਦਾ ਹੋਵੇ। ਸੋ ਉਸ ਤਰ੍ਹਾਂ ਦੇ ਯਤਨ ਕੀਤਾ ਇਸ ਕੋਰਸ ਦੇ ਮਾਧਿਅਮ ਰਾਹੀਂ ਕਿ ਅਸੀਂ ਆਪਣੇ ਇਹਨਾਂ ਇਸ ਜਗਿਆਸੂਆਂ ਨੂੰ ਜਿਹੜੇ ਕਿ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਪ੍ਰਮਾਣਿਕ ਅਤੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਧਰਮ ਦੀਆਂ ਖੂਬੀਆਂ ਹਨ ਕੀ। ਸੋ ਇਹ ਤਾਂ ਇਹ ਸਭ ਤੋਂ ਵੱਡੀ ਘਾਟ ਹੈ ਜਿਸ ਕਰਕੇ ਕਿ ਨਹੀਂ ਸਾਡੇ ਵੀਰ ਜੁੜ ਰਹੇ। ਅਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈਗੀ ਹੈ ਕਿ ਜਿਨ੍ਹਾਂ ਦੇ ਜਿੰਮੇ ਇਹ ਕਾਰਜ ਲੱਗਿਆ ਹੋਇਆ ਕਿ ਉਹ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ, ਉਹ ਖੁਦ ਜਿਹੜੇ ਹਨ, ਮੈਂ ਸ਼ਬਦ ਉਹਨਾਂ ਵਾਸਤੇ ਵਰਤਾਂਗਾ ਕਿ ਉਹ ਅਰਧ ਗਿਆਨੀ ਨੇ। ਨਾ ਤਾਂ ਉਹਨਾਂ ਪਾਸ ਪੂਰਾ ਗਿਆਨ ਹੈ ਅਤੇ ਨਾ ਉਹ ਅਗਿਆਨੀ ਨੇ, ਉਹ ਅਰਧ ਗਿਆਨੀ ਨੇ। ਅਰਧ ਗਿਆਨੀ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਮਤਲਬ ਜਿਹੜਾ ਖਤਰਨਾਕ ਹੁੰਦਾ ਸਮਾਜ ਵਾਸਤੇ। ਕਿਉਂ? ਅਧੂਰਾ ਗਿਆਨ ਜਿਹੜਾ ਹੈਗਾ ਉਹਦੇ ਕੋਲ ਜਿਹੜਾ ਹੈ ਉਹਦੇ ਨਾਲ ਮਤਲਬ ਕਿ ਉਹ ਸਮਾਜ ਨੂੰ ਪੁੱਠੇ ਰਸਤੇ ਪਾਉਂਦਾ, ਔਰ ਇਹੀ ਕਾਰਨ ਬਣ ਰਿਹਾ ਕਿ ਅੱਜ ਥਾਂ ਥਾਂ 'ਤੇ ਡੇਰੇ ਬਣ ਰਹੇ ਨੇ, ਬੱਚੇ ਸਾਡੇ ਜਿਹੜੇ ਆ ਪਤਿਤ ਹੋ ਰਹੇ ਨੇ, ਨਸ਼ਿਆਂ ਦਾ ਰੁਝਾਨ ਵੱਧ ਰਿਹਾ। ਹੁਣ ਸਮੱਸਿਆ ਇਹ ਹੈ ਕਿ ਉਹ ਪਤਿਤ ਕਿਉਂ ਹੋ ਰਹੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਸੀ ਪਤਿਤ ਕਿਉਂ ਹੋ ਰਹੇ ਆ, ਉਹਨਾਂ ਨੂੰ ਪਤਿਤ ਹੋਣ ਦਾ ਨੁਕਸਾਨ ਕੀ ਹੈ ਉਹਨਾਂ ਨੂੰ ਕੋਈ ਨਹੀਂ ਦੱਸ ਰਿਹਾ, ਨਸ਼ੇ ਉਹ ਕਿਉਂ ਕਰ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ, ਉਹਨਾਂ ਨੂੰ ਨਸ਼ੇ ਕੀ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਠੀਕ ਢੰਗ ਨਾਲ ਦੱਸਿਆ ਨਹੀਂ ਜਾ ਰਿਹਾ ਹੈਗਾ। ਸੋ ਇਹ ਸਮੱਸਿਆ ਨੇ, ਜੇਕਰ ਅਮਰੀਕਾ ਵਰਗਾ ਮੁਲਕ ਜਿੱਥੇ ਕਿ ਹੈਰਾਨ ਤੱਕ ਦੀਆਂ ਜਿਹੜੀਆਂ ਨਸ਼ੇ ਵਾਲੀਆਂ ਚੀਜ਼ਾਂ ਨੇ ਕਰੋੜਾਂ ਰੁਪਏ ਦੇ ਵਿੱਚ ਵਿਕਦੀਆਂ ਨੇ, ਅੱਜ ਉਹ ਮੁਲਕ ਜਿਹੜਾ ਹੈਗਾ ਆਰਮੀ ਨੂੰ ਸਰਕੂਲਰ ਜਾਰੀ ਕਰ ਸਕਦਾ ਹੈ ਕਿ ਨੋ ਬੋਡੀ ਕੈਨ ਸਮੋਕ ਇਨ ਦਾ ਆਰਮੀ, ਇਫ ਹੀ ਔਰ ਸ਼ੀ ਵਿਲ ਡੂ ਇਟ ਦੇ ਵਿਲ ਐਕਸਪੈਲਡ ਫਰੋਮ ਦੇਅਰ ਸਰਵਿਸਿਸ। ਕਿਉਂ? ਕਿਉਂਕਿ ਉਹਨਾਂ ਪਾਸ ਇੱਕ ਸੈਂਟੀਫਿਕ ਰਿਜ਼ਲਟਸ ਆਏ ਨੇ, ਦਸਮ ਪਾਤਸ਼ਾਹ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਅਗਰ ਸਾਨੂੰ ਇਹ ਜੀਵਨ ਸ਼ੈਲੀ ਦਿੱਤੀ ਹੈ ਕਿ ਜੀਵਨ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੋਈ ਬਿਨਾਂ ਸੋਚਿਆ ਸਮਝਿਆ ਨਹੀਂ ਦਿੱਤੀ ਹੈਗੀ, ਸਭ ਕੁਝ ਸੋਚ ਵਿਚਾਰ ਕੇ ਦਿੱਤੀ ਹੈ। ਪਰ ਉਹ ਸੋਚ ਵਿਚਾਰ ਨੂੰ ਅਸੀਂ ਠੀਕ ਢੰਗ ਨਾਲ ਜਿਹੜਾ ਹੈਗਾ ਉਹ ਅਸੀਂ ਸਮਾਜ ਨੂੰ ਦੱਸਣ ਤੋਂ ਅਸਮਰੱਥ ਹੋ ਰਹੇ ਹਾਂ। ਕਿਉਂ? ਕਿਉਂਕਿ ਜਿਹੜੇ ਦੱਸਣ ਵਾਲੇ ਲੋਕ ਨੇ ਉਹ ਅਰਧ ਗਿਆਨੀ ਨੇ, ਉਹਨਾਂ ਪਾਸ ਪੂਰਾ ਗਿਆਨ ਨਹੀਂ, ਉਹਨਾਂ ਨੂੰ ਇਸ ਚੀਜ਼ ਦੀ ਆਪ ਨਹੀਂ ਸਮਝ ਹੈ ਕਿ ਸਾਨੂੰ ਜੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਦਸਮ ਪਾਤਸ਼ਾਹ ਨੇ ਇਹ ਕੰਮ ਕਰਨ ਤੋਂ ਰੋਕਿਆ ਤਾਂ ਕਿਉਂ ਰੋਕਿਆ। ਹੁਣ ਇੱਕ ਛੋਟਾ ਜਿਹਾ ਵਾਕਿਆ, ਮੈਂ ਗਲਾਸਗੋ ਸੀ, ਉੱਥੇ ਮੈਂ ਸਟੂਡੈਂਟਸ ਨੂੰ ਅਡਰੈਸ ਕਰ ਰਿਹਾ ਸੀ ਕਿ ਅਸੀਂ ਸਾਰੇ ਇੱਕੋ ਪਰਮਾਤਮਾ ਦੇ ਬੱਚੇ ਹਾਂ। ਇੱਕ ਬੱਚੇ ਨੇ ਉੱਠ ਕੇ ਮੈਨੂੰ ਸਵਾਲ ਕੀਤਾ, ਕਹਿੰਦੇ ਸਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਲੜਕੀ ਸੀਗੀ, ਕਹਿੰਦੇ ਜੇ ਅਸੀਂ ਇੱਕੋ ਪਰਮਾਤਮਾ ਦੇ ਬੱਚੇ ਹਾਂ ਤਾਂ ਇੱਕ ਧਰਮ ਤਾਂ ਸਾਨੂੰ ਇੱਕ ਕੰਮ ਕਰਨ ਵਾਸਤੇ ਕਹਿੰਦਾ ਵੀ ਇਹ ਪਾਪ ਹੈ, ਇੱਕ ਧਰਮ ਕਹਿੰਦਾ ਵੀ ਕੋਈ ਗੱਲ ਨਹੀਂ। ਮਸਲ ਉਹਦਾ ਸੈਕਸ ਦਾ ਕੁਸ਼ਚਨ ਸੀਗਾ, ਕਹਿੰਦੀ ਜੇ ਮੈਂ ਬੀਇੰਗ ਏ ਕ੍ਰਿਸਚੀਅਨ ਕਿਸੇ ਬੋਏਫ੍ਰੈਂਡ ਨਾਲ ਸੈਕਸ ਕਰਦੀ ਹਾਂ, ਉਹ ਮੇਰੇ ਘਰ ਆਉਂਦਾ ਜਾਂ ਮੈਂ ਉਹਦੇ ਘਰ ਜਾਂਦੀ ਹਾਂ ਤਾਂ ਮੇਰੀ ਸੋਸਾਇਟੀ ਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਜੇ ਬੀਇੰਗ ਇੱਕ ਸਿੱਖ ਜਾਂ ਹਿੰਦੂ ਹੋਣ ਦੇ ਨਾਤੇ ਮੈਂ ਕਿਸੇ ਦੂਜੇ ਲੜਕੇ ਨਾਲ ਸੈਕਸ ਕਰਦੀ ਹਾਂ ਜਾਂ ਉਹ ਮੇਰੇ ਨਾਲ ਕਰਦਾ ਜਾਂ ਮੈਂ ਉਹਦੇ ਘਰ ਜਾਂਦੀ ਹਾਂ ਅਤੇ ਉਹ ਪਾਪ ਕਰਮ ਹੈ। ਜਦੋਂ ਕਿ ਅਸੀਂ ਇੱਕੋ ਮਤਲਬ ਕਿ ਪਰਮਾਤਮਾ ਦੇ ਬੱਚੇ ਹਾਂ ਤਾਂ ਫਿਰ ਇਹ ਮਤਲਬ ਕਿ ਡਿਫਰੈਂਟ ਅਪਰੋਚ ਕਿਉਂ ਹੈ? ਸਵਾਲ ਬੱਚੀ ਦਾ ਬੜਾ ਜੈਨੂਨ ਸੀ। ਮੈਂ ਬੱਚੀ ਨੂੰ ਪੁੱਛਿਆ, ਮੈਂ ਬੇਟੇ ਤੂੰ ਕਿਹੜੀ ਡਿਸਿਪਲਿਨ ਦੀ ਸਟੂਡੈਂਟ ਹੈ? ਤਾਂ ਫਾਰਚੂਨੇਟਲੀ ਉਹ ਮੈਡੀਕਲ ਸਾਇੰਸ ਦੀ ਸਟੂਡੈਂਟ ਸੀਗੀ। ਮੈਂ ਬੇਟੇ ਤੂੰ ਮੇਰੀ ਪ੍ਰੋਬਲਮ ਸੋਲਵ ਕਰਦੀ ਹੈ, ਮੈਂ ਤੂੰ ਇਹ ਦੱਸ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹੜੀ ਹੈਗੇ ਸਾਰੇ ਸਾਇੰਸਦਾਨ ਸਾਰੇ ਵਿਦਵਾਨ ਜਿਹੜੇ ਹੈਗੇ ਆ ਚਿੰਤਤ ਨੇ ਕਿ ਇਸ ਏਡ ਦੀ ਬਿਮਾਰੀ ਨੂੰ ਕਿਵੇਂ ਰੋਕਿਆ ਜਾਵੇ। ਉਹਦਾ ਕਾਰਨ ਤਾਂ ਇਹੀ ਹੈ ਨਾ ਕਿ ਮੈਂ ਕਿਸੇ ਲੜਕੀ ਨਾਲ ਸੈਕਸ ਕਰਦਾ, ਮੈਨੂੰ ਨਹੀਂ ਪਤਾ ਉਸ ਲੜਕੀ ਦੀ, ਮੈਨੂੰ ਸਿਰਫ ਉਹਦਾ ਸਾਹਮਣਾ ਜਿਹੜਾ ਚਿਹਰਾ ਉਹ ਨਜ਼ਰ ਆ ਰਿਹਾ, ਬੜੀ ਖੂਬਸੂਰਤ ਆ, ਜਵਾਨ ਹੈ, ਹੋਰ ਤਾਂ ਕੁਛ ਨਹੀਂ ਨਜ਼ਰ ਆਇਆ, ਉਹਦੇ ਅੰਦਰ ਕੀ ਹੈ ਮੈਨੂੰ ਕੁਛ ਨਹੀਂ ਪਤਾ ਹੈਗਾ। ਲੜਕੀ ਨੇ ਮੈਂ ਦੇਖਿਆ ਵੀ ਜਵਾਨ ਮੁੰਡਾ ਪ੍ਰੋਫੈਸਰ ਹੈ, ਹਾਂਜੀ, ਅਤੇ ਮੇਰੇ ਅੰਦਰ ਕੀ ਹੈ ਉਹਨੂੰ ਕੁਛ ਨਹੀਂ ਪਤਾ। ਮੈਂ ਹੁਣ ਤੂੰ ਹੀ ਹੈ, ਮੈਂ ਫਰਜ਼ ਕਰ ਤੈਨੂੰ ਕਮਰੇ 'ਚ ਲੈ ਜਾਂਦਾ ਜਾਂ ਤੂੰ ਮੈਨੂੰ ਲੈ ਜਾਂਦੀ ਕਮਰੇ 'ਚ, ਆਓ ਜੀ ਸਰ, ਹੁਣ ਤੈਨੂੰ ਕੀ ਪਤਾ ਮੇਰੇ ਅੰਦਰ ਕੀ ਹੈ ਜਾਂ ਮੈਨੂੰ ਕੀ ਪਤਾ ਤੇਰੇ ਅੰਦਰ ਕੀ ਆ। ਹੁਣ ਨੈਚੁਰਲੀ ਸਾਨੂੰ ਪਤਾ ਨਹੀਂ ਹੈਗਾ, ਹੋ ਸਕਦਾ ਕੁਛ ਹੀ ਨਾ ਹੋਵੇ, ਹੋ ਸਕਦਾ 10 ਬਿਮਾਰੀਆਂ ਮੈਂ ਤੇਰੇ ਕੋਲ ਲੈ ਆਵਾਂ ਜਾਂ ਤੂੰ ਮੇਰੇ ਕੋਲ ਲੈ ਲਵੇਂ। ਕਹਿੰਦੇ ਇਹ ਤਾਂ ਸਰ ਠੀਕ ਹੈ, ਮੈਂ ਤੁਹਾਨੂੰ ਇਸੇ ਗੱਲ ਦੇ ਉੱਤੋਂ ਤੁਹਾਨੂੰ ਦਸਮ ਪਾਤਸ਼ਾਹ ਨੇ ਰੋਕਿਆ, ਉਹਨੇ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਮਤਲਬ ਕਿ ਇਹ ਜਿਹੜਾ ਹੈਗਾ ਸੰਨਿਆਸ ਵਾਲਾ ਜੀਵਨ ਭੋਗੋ ਜਾਂ ਯੋਗੀਆਂ ਵਾਲਾ ਜੀਵਨ ਭੋਗੋ, ਉਹਨੇ ਕਿਹਾ ਗ੍ਰਸਥ ਵਾਲਾ ਜੀਵਨ ਭੋਗੋ। ਇਸ ਲਈ ਉਹਨੇ ਕਿਹਾ ਨਿੱਜ ਨਾਰੀ ਕੇ ਸੰਗ ਨਿਹੋ ਤੁਹਾਨੂੰ ਨਿੱਤ ਵਢਾਈਓ, ਆਪਣੀ ਔਰਤ ਨੂੰ ਜਿੰਨਾ ਮਰਜ਼ੀ ਤੁਸੀਂ ਕਰੋ, ਕੋਈ ਸਮੱਸਿਆ ਨਹੀਂ ਤੁਹਾਨੂੰ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੀ ਹੁੰਦੇ, ਜੇ ਸੁਪਨੇ 'ਚ ਵੀ ਜਾਣ ਤੋਂ ਮਨਾ ਕੀਤਾ, ਕਿਉਂ? ਕਿਉਂਕਿ ਤੁਹਾਨੂੰ ਨਹੀਂ ਪਤਾ ਉਹ ਕਿਹੜੀਆਂ ਬਿਮਾਰੀਆਂ ਸ਼ਿਕਾਰ ਹੈਗੀ ਹੈ ਜਾਂ ਉਹ ਕਿਹੜੀਆਂ ਬਿਮਾਰੀਆਂ ਸ਼ਿਕਾਰ ਹੈ। ਫਰਕ ਸਿਰਫ ਇੰਨਾ ਹੈ ਕਿ ਅੱਜ ਦੁਨੀਆ ਭਰ ਦੇ ਸਾਇੰਸਦਾਨ ਚਿੰਤਤ ਨੇ, ਦਸਮ ਪਾਤਸ਼ਾਹ ਨੇ ਤੁਹਾਨੂੰ ਅੱਜ ਤੋਂ 300 ਸਾਲ ਪਹਿਲਾਂ ਹੀ ਸੁਚੇਤ ਕਰਤਾ ਸੀ ਕਿ ਜੇਕਰ ਤੁਸੀਂ ਆਹ ਕਰਮ ਕਰੋਗੇ ਤਾਂ ਇਹਨਾਂ ਬਿਮਾਰੀਆਂ ਸ਼ਿਕਾਰ ਹੋ ਸਕਦੇ ਹੋ ਜਿਹਨਾਂ ਦਾ ਤੁਸੀਂ ਹੋ ਰਹੇ ਹੋ। ਮੈਂ ਸਿੱਖ ਧਰਮ ਨੂੰ ਕੋਈ ਸਮੱਸਿਆ ਨਹੀਂ, ਅਗਰ ਤੁਸੀਂ ਕੋਈ ਕਰਮ ਕਰਦੇ ਹੋ ਉਹਨੂੰ ਕੋਈ ਸਮੱਸਿਆ ਨਹੀਂ, ਇਹ ਤੁਹਾਨੂੰ ਇੱਕ ਸਮਝਾਉਣ ਦਾ ਢੰਗ ਹੈ ਕਿ ਇਹ ਪਾਪ ਹੈ, ਕਿਉਂਕਿ ਮੁਹਾਵਰਾ ਹੀ ਇਹ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਸ ਵੇਲੇ ਮਤਲਬ ਕਿ ਅਸੀਂ ਉਹਨਾਂ ਦੱਸਾਂਗੇ ਬੱਚਿਆਂ ਨੂੰ ਜਾਂ ਸਮਾਜ ਸਾਹਮਣੇ ਲਿਆਵਾਂਗੇ, ਜਿਵੇਂ ਹੁਣ ਨਾਸਾ ਇੰਸਟੀਚਿਊਟ ਦੇ ਵਿੱਚ ਇਸ ਚੀਜ਼ ਦੀ ਰਿਸਰਚ ਹੋ ਰਹੀ ਹੈ ਕਿ ਕੇਸ ਕੱਟਣ ਦਾ, ਸ਼ੇਵ ਕਰਨ ਦਾ ਕੀ ਨੁਕਸਾਨ ਆ, ਕੀ ਫਾਇਦਾ। ਸੋ ਇੱਦਾਂ ਦੀਆਂ ਜਿਹੜੀਆਂ ਜੀਵਨ ਸ਼ੈਲੀਆਂ ਸਾਨੂੰ ਦਸਮ ਪਾਤਸ਼ਾਹ ਨੇ ਜਾਂ ਗੁਰਬਾਣੀ ਵਿੱਚ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤੀਆਂ ਹੋਈਆਂ, ਉਹਨਾਂ ਨੂੰ ਸਾਨੂੰ ਠੀਕ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈਗੀ ਹੈ ਕਿ ਉਹਨਾਂ ਨੇ ਕਿਉਂ ਕਿਹਾ। ਹੁਣ ਜੇ ਮਹਾਰਾਜ ਨੇ ਕਿਹਾ ਸਾਨੂੰ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਕਿ ਜਿੱਤ ਖਾਧਿਆ ਤਨ ਪੀੜੀਐ ਮਨ ਮੈਂ ਚੱਲਿਆ ਵਿਕਾਰ, ਹੁਣ ਤੁਸੀਂ ਜੇ ਖਾਂਦੇ ਹੋ ਪੀਂਦੇ ਹੋ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੀ ਕਿ ਤੁਹਾਡੇ ਸਰੀਰ ਨੂੰ ਲੋੜ ਹੀ ਨਹੀਂ, ਫਾਲਤੂ ਇਹਨੂੰ ਡਸਟਬਿਨ ਬਣਾ ਕੇ ਤੁਸੀਂ ਮਤਲਬ ਕਿਹਨੂੰ ਤੁੰਨੀ ਜਾਂਦੇ ਹੋ, ਤਾਂ ਨੁਕਸਾਨ ਕਿਹਦਾ, ਤੁਹਾਡਾ ਹੀ ਹੈ। ਗੁਰੂ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਨੇ ਵੀ ਨਾ ਖਾ, ਪਰ ਅਸੀਂ ਜੇ ਇਹਨੂੰ ਕਹਿੰਦਾ ਇੰਨੀ ਕਰੋਂਗੇ ਪਾਪ ਹੈ ਪੁੰਨ ਹੈ, ਤਾਂ ਫਿਰ ਸ਼ਾਇਦ ਬੱਚੇ ਸਾਡੀ ਗੱਲ ਨਹੀਂ ਸੁਣਨਗੇ। ਹੁਣ ਆਮ ਤੌਰ 'ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਖਾਂਦੇ, ਐਲਰਜੀ ਕਰ ਜਾਂਦੀ ਹੈ ਜੀ, ਆਪਾਂ ਰੁਕਦੇ ਹਾਂ ਨਾ ਉਹਨਾਂ ਤੋਂ, ਕੱਪੜੇ ਪਾਉਣ ਤੋਂ ਵੀ ਰੁਕਦੇ ਹਾਂ, ਬੈਠਣ ਤੋਂ ਵੀ ਰੁਕਦੇ ਹਾਂ, ਖਾਣ ਪੀਣ ਦੇ ਹਰ ਚੀਜ਼ ਤੋਂ ਰੁਕਦੇ ਹਾਂ, ਇਹ ਤਾਂ ਮੈਨੂੰ ਐਲਰਜੀ ਹੋਣੀ ਬਿਮਾਰੀ ਹੋ ਜਾਂਦੀ ਹੈ। ਅਤੇ ਇਸੇ ਕਰਕੇ ਸਾਨੂੰ ਮਤਲਬ ਗੁਰੂ ਪਾਤਸ਼ਾਹ ਨੇ ਇਹ ਸੋਝੀ ਦਿੱਤੀ ਹੈ, ਸੁਚੇਤ ਕੀਤਾ ਕਿ ਭਾਈ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰੋਗੇ, ਇਸ ਤਰ੍ਹਾਂ ਜੀਵਨ ਸ਼ੈਲੀ ਤੁਸੀਂ ਓਪ ਕਰੋਗੇ, ਤਾਂ ਤੁਹਾਨੂੰ ਆਹ ਜਿਹੜੀਆਂ ਹੈ ਕਿ ਮੁਸੀਬਤਾਂ ਦਾ ਸ਼ਿਕਾਰ ਹੋਣਾ ਪੈ ਸਕਦਾ, ਮਤਲਬ ਉਹਨੇ ਸਾਨੂੰ ਸੁਚੇਤ ਕੀਤਾ। ਸੋ ਇਸ ਤਰ੍ਹਾਂ ਦੀ ਅਵੇਅਰਨੈਸ ਜਿਹੜੀ ਹੈਗੀ ਹੈ, ਅਗਰ ਅਸੀਂ ਠੀਕ ਪ੍ਰਸੰਗ ਦੇ ਵਿੱਚ ਬੱਚਿਆਂ ਨਾਲ ਸਾਂਝੀ ਕਰਾਂਗੇ, ਬਜ਼ੁਰਗਾਂ ਨਾਲ ਸਾਂਝੀ ਕਰਾਂਗੇ, ਆਪਣੇ ਜਿਹੜੇ ਹਾਣੀ ਨੇ ਉਹਨਾਂ ਸਾਂਝੀ ਕਰਾਂਗੇ, ਅਤੇ ਮੇਰਾ ਖਿਆਲ ਆ ਕਿ ਕੋਈ ਕਾਰਨ ਨਹੀਂ ਕਿ ਉਹ ਇਸ ਗੱਲ ਨੂੰ ਨਾ ਮੰਨਣ, ਪਰ ਸਾਨੂੰ ਮਨਾਉਣ ਦਾ ਥੋੜ੍ਹਾ ਜਿਹਾ ਢੰਗ ਆਉਣਾ ਚਾਹੀਦਾ। ਇਹ ਨਹੀਂ ਕਿ ਅਸੀਂ ਗਾਲ ਕੱਢ ਕੇ ਮਤਲਬ ਕਿ ਓਏ ਤੂੰ ਆ ਮਤਲਬ ਕਿ ਪੱਗ ਇੱਦਾਂ ਦੀ ਕਿਉਂ ਬੰਨੀ ਹੋਈ ਆ, ਜਾਂ ਤੂੰ ਦਾੜੀ ਕਿਉਂ ਬਣ ਕੇ ਰੱਖੀ ਆ, ਜਾਂ ਤੂੰ ਇੱਥੇ ਕਿਉਂ ਜਾ ਰਿਹਾ। ਗੱਲ ਜਿਹੜੀ ਹੈਗੀ ਹੈ, ਦਸਮ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਭ ਨੇ ਇੱਕੋ ਗੱਲ ਕਹੀ ਹੈ ਕਿ ਜਿਹੜੀ ਪ੍ਰੇਮ ਦੀ ਭਾਸ਼ਾ, ਇਹ ਐਡਾ ਤਕੜਾ ਹਥਿਆਰ ਹੈਗਾ ਜਿਹੜਾ ਕਿ ਵੱਡੇ ਤੋਂ ਵੱਡੇ ਦੁਸ਼ਮਣ ਨੂੰ ਵੀ ਤੁਹਾਡੇ ਅੱਗੇ ਨਿਉਣ ਵਾਸਤੇ ਮਜ਼ਬੂਰ ਕਰ ਦਿੰਦਾ। ਪਰ ਜੇ ਤੁਸੀਂ ਪ੍ਰੇਮ ਦੀ ਥਾਂ ਕ੍ਰੋਧ ਦੀ ਭਾਸ਼ਾ ਲੈ ਕੇ ਚੱਲੋਗੇ, ਨਫ਼ਰਤ ਦੀ ਭਾਸ਼ਾ ਲੈ ਕੇ ਚੱਲੋਗੇ, ਹਾਲਾਂਕਿ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਇੱਕ ਧਰਮ ਦੇ ਆਉਂਦਾ ਵਿਦਿਆਰਥੀ ਹੋਣ ਦੇ ਨਾਤੇ, ਗੁਰਮਤਿ ਸਾਹਿਤ ਦੇ ਵਿੱਚ, ਮੈਂ ਸ਼ਬਦ ਗੁਰਮਤਿ ਸਾਹਿਤ ਵਰਤ ਰਿਹਾ, ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਹੀਂ, ਗੁਰਮਤਿ ਸਾਹਿਤ ਵਿੱਚ ਕਿਤੇ ਵੀ ਤੁਹਾਨੂੰ ਜਿਹੜੀ ਹੈਗੀ ਹੈ ਦੋ ਚੀਜ਼ਾਂ ਦੀ ਝਲਕ ਨਹੀਂ ਮਿਲੇਗੀ, ਨਫ਼ਰਤ ਅਤੇ ਕੱਟੜਤਾ। ਪਰ ਅਸੀਂ ਇਹਨੂੰ ਇਸ ਨੂੰ ਜੀਵਨ 'ਤੇ ਵੀ ਆਪਣਾ ਅੰਗ ਸੰਗ ਕੀਤਾ ਹੋਇਆ। ਸੋ ਜਦੋਂ ਇਹ ਨਫ਼ਰਤ ਜਿਹੜੀ ਹੈਗੀ ਆ, ਇਹ ਤਾਂ ਤੁਹਾਨੂੰ ਪ੍ਰੋਡਿਊਸ ਕਰਕੇ ਦੇਗੀ ਨਫ਼ਰਤ, ਕੱਟੜਤਾ ਪ੍ਰੋਡਿਊਸ ਕਰਕੇ ਦੇਗੀ ਨਫ਼ਰਤ, ਕੇਵਲ ਤਾਂ ਕੇਵਲ ਪ੍ਰੇਮ ਦੀ ਭਾਸ਼ਾ, ਪ੍ਰੇਮ ਦੀ ਧਾਰਾ ਕੈਸੀ ਹੈ ਜਿਹੜੀ ਕਿ ਹਰ ਇੱਕ ਨੂੰ ਤੁਹਾਡੇ ਨਾਲ ਜੋੜਨ ਵਾਸਤੇ ਮਜ਼ਬੂਰ ਕਰ ਸਕਦੀ ਹੈ। ਔਰ ਇਹਦੀ ਮਿਸਾਲ ਬੜੀ ਵਧੀਆ ਹੈਗੀ ਹੈ ਭਗਤ ਰਵਿਦਾਸ ਦੀ। ਮੈਂ ਆਮ ਤੌਰ 'ਤੇ ਦਿੰਦਾ ਹੁੰਦਾ ਕਿ ਭਗਤ ਜੀ ਜਦੋਂ ਕਹਿੰਦੇ ਨੇ ਕਿ ਉਹ ਪੰਡਿਤ ਵਰਗ, ਉਹ ਪੁਜਾਰੀ ਅਤੇ ਉਹ ਹਾਕਮ ਵਰਗ ਜਿਹੜਾ ਕਿ ਸਾਰੀ ਜ਼ਿੰਦਗੀ ਉਹਨਾਂ ਨੂੰ ਅਤੇ ਉਹਨਾਂ ਦੇ ਵਰਗ ਨੂੰ ਸਤਾਉਂਦਾ ਰਿਹਾ, ਡਰਾਉਂਦਾ ਰਿਹਾ, ਪਰ ਉਹਨਾਂ ਦੀ ਪ੍ਰੇਮ ਦੀ ਧਾਰਾ ਅੱਗੇ ਅਬ ਵਿਪਰ ਪ੍ਰਧਾਨ ਤਹਿ ਕਰੈ ਡੰਡੌਤ ਤੇਰੇ ਨਾਮ ਸਰਲਾਏ ਰਵਿਦਾਸ ਦਾਸਾ। ਉਹਨਾਂ ਪੰਡਿਤਾਂ ਨੇ, ਉਹਨਾਂ ਪੁਜਾਰੀਆਂ ਨੇ ਰਵਿਦਾਸ ਦੇ ਪੈਰੀ ਆਪਣੇ ਸੀਸ ਰੱਖ ਦਿੱਤੇ। ਕਿਉਂ? ਕਿਉਂਕਿ ਉਹਦੇ ਕੋਲ ਪ੍ਰੇਮ ਦੀ ਧਾਰਾ ਸੀ। ਪਰ ਇੱਥੇ ਨਾਲ ਇੱਕ ਵਿਸ਼ੇਸ਼ਤਾ ਹੋਰ ਹੈਗੀ ਹੈ, ਉਹਨੇ ਇਹ ਸ਼ਬਦ ਕਿਹਾ ਕਿ ਤੇਰੇ ਨਾਮ ਸਰਲਾਏ। ਉਹਨੇ ਕਿਹਾ ਮੇਰੇ ਸ਼ਕਤੀ ਕੋਈ ਨਹੀਂ, ਮੇਰੇ ਕਾਰਨ ਨਹੀਂ, ਤੇਰੇ ਨਾਮ ਕਰਕੇ ਇਹਨਾਂ ਨੇ, ਮਤਲਬ ਕਿ ਆਪਣੇ ਸੀਸ ਮੇਰੇ ਪੈਰਾਂ 'ਤੇ ਰੱਖੇ ਨੇ ਕਿਉਂਕਿ ਮੈਂ ਤੇਰੇ ਨਾਮ ਨਾਲ ਜੁੜਿਆ ਹੋਇਆ। ਮਤਲਬ ਕ੍ਰੈਡਿਟ ਉਹ ਸਾਰਾ ਉਸ ਅਕਾਲ ਪੁਰਖ ਦੇ ਨਾਮ ਨੂੰ ਦੇ ਰਿਹਾ, ਆਪਣੇ ਆਪ ਨੂੰ ਨਹੀਂ ਦੇ ਰਿਹਾ। ਹੁਣ ਜਿਹੜੀ ਜੀਵਨ ਸ਼ੈਲੀ ਸਾਡੀ ਹੈਗੀ ਹੈ, ਜਿਹੜੇ ਸਾਡੇ ਰੋਲ ਮਾਡਲ ਨੇ, ਉਹ ਭਾਵੇਂ ਮਤਲਬ ਕਿ ਚੀਚੀ ਨੂੰ ਪਾਣੀ ਵੀ ਨਾ ਲਾਉਣ, ਉਹ ਕਹਿੰਦੇ ਸਾਰਾ ਕੰਮ ਕੀਤਾ ਹੀ ਮੈਂ ਹਾਂ, ਮੇਰੇ ਕਾਰਨ ਹੀ ਹੋਇਆ, 100% ਕ੍ਰੈਡਿਟ ਆਪ ਲੈਣ ਦਾ ਯਤਨ ਕਰਨਗੇ। ਸ਼ਬਦ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਨੂੰ ਬਿਲਕੁਲ ਕਿਸੇ ਕਿਸੇ ਦਾ ਕੋਈ ਕ੍ਰੈਡਿਟ ਦੇਣ ਲਈ ਤਿਆਰ ਨਹੀਂ। ਮੇਰੇ 'ਤੇ ਇੱਕ ਸਵਾਲ ਕੀਤਾ ਗਿਆ ਕਿ ਸ਼ਾਇਦ ਤੁਸੀਂ ਵੀ ਉਹ ਕਰਨ ਲਈ ਸੋਚ ਰਹੇ ਹੋ ਕਿ ਅਸੀਂ ਇੰਨੀਆਂ ਸ਼ਤਾਬਦੀਆਂ ਮਨਾਈਆਂ, ਮੇਰੇ ਖਿਆਲ ਇੱਕ 1.5 ਦਰਜਨ ਤੋਂ ਵੱਧ ਅਸੀਂ ਸ਼ਤਾਬਦੀਆਂ ਮਨਾ ਚੁੱਕੇ ਹਾਂ। ਜਿੰਨਾ ਅਸੀਂ ਇਹਨਾਂ ਸ਼ਤਾਬਦੀਆਂ 'ਤੇ ਖਰਚ ਕੀਤਾ, ਜੇ ਇਹ ਠੀਕ ਪ੍ਰਸੰਗ 'ਚ ਖਰਚ ਕੀਤਾ ਗਿਆ ਹੁੰਦਾ ਤਾਂ ਮੇਰੇ ਖਿਆਲ ਸੰਸਾਰ ਦਾ ਕੋਈ ਵਿਅਕਤੀ ਵੀ ਸਿੱਖ ਧਰਮ ਨਾਲੋਂ ਅਟੁੱਟ ਨਹੀਂ ਰਹਿ ਸਕਦਾ। ਪਰ ਦੁੱਖ ਇਸ ਗੱਲ ਦਾ, ਅਸੀਂ ਸ਼ਤਾਬਦੀਆਂ ਕੇਵਲ ਮਨਾਈਆਂ, ਅਪਣਾਈਆਂ ਨੇ। ਜੇ ਅਪਣਾ ਲੈਂਦੇ ਤਾਂ ਫਿਰ ਅੱਜ ਦੁਨੀਆਂ ਦੇ ਹਰ ਮਨੁੱਖ ਨੂੰ ਅਸੀਂ ਸਿੱਖੀ ਨਾਲ ਜੋੜ ਸਕਦੇ ਸਾਂ। ਅਸੀਂ ਕੇਵਲ ਅਤੇ ਕੇਵਲ ਬਹੁਤ ਸਾਰੇ ਕਾਰਜ ਜਿਹੜੇ ਹੈਗੇ ਆ ਉਹ ਦਿਖਾਵੇ ਲਈ ਕਰਦੇ ਹਾਂ, ਉਹਨਾਂ ਨੂੰ ਅਪਣਾਉਂਦੇ ਨਹੀਂ। ਲੋੜ ਹੈ ਉਹਨਾਂ ਨੂੰ ਅਪਣਾਉਣ ਦੀ। ਜੇ ਅਪਣਾਉਣਾ ਸ਼ੁਰੂ ਕਰ ਦਿਆਂਗੇ ਤਾਂ ਇਹ ਜਿਹੜਾ ਧਰਮ ਅਧਿਐਨ ਦਾ ਖੇਤਰ ਹੈ ਜਾਂ ਧਰਮ ਦਾ ਖੇਤਰ ਹੈ, ਖਾਸ ਤੌਰ 'ਤੇ ਸਿੱਖੀ ਮੰਡਲ ਦਾ ਜਿਹੜਾ ਖੇਤਰ ਹੈ, ਇਹ ਮੇਰੇ ਖਿਆਲ ਦੇ ਵਿੱਚ ਪੂਰੀ ਤਰ੍ਹਾਂ ਰੋਸ਼ਨ ਹੋਏਗਾ, ਜਿਸ ਤਰ੍ਹਾਂ ਕਿ ਰੋਸ਼ਨ ਕਰਨ ਦੀ ਭਾਵਨਾ ਸੀ ਗੁਰਮਤਿ ਦੇ ਬਾਣੀਕਾਰਾਂ ਦੀ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਪੰਥਕ ਦੇ ਸਰੋਤਿਆਂ ਲਈ ਡਾਕਟਰ ਸਾਹਿਬ ਦੇ ਨਾਲ ਹੋਰ ਮੁਲਾਕਾਤਾਂ ਅਸੀਂ ਭਵਿੱਖ 'ਚ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਵੀ ਅਤੇ ਪੰਥਕ ਦੇ ਸਰੋਤਿਆਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਤ ਵਿੱਚ ਪੰਥਕ ਸਰੋਤਿਆਂ ਨੂੰ ਇਸ ਕਾਰਜ ਨੂੰ ਸ਼ੁਰੂ ਕਰਨ ਵਾਸਤੇ ਜੋ ਇਹਦੇ ਅਧਿਕਾਰੀ ਨੇ, ਜੋ ਇਹਦੇ ਕਰਮਚਾਰੀ ਨੇ, ਜੋ ਇਹਦੇ ਨਿਰਦੇਸ਼ਕ ਨੇ, ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆਂ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।